द्वादश गुरिंड को मेरी है प्रणाम।
दोहरा इस प्रकार श्री सतगुरु खिलत वहर संत बालक वृंदन के सहत तावत गह बिकसंत।
गरीब नवाज पातशाह जदों इंसान दे उपर कृपा करन उस वक्त आके इस इंसान नू पता लगदा है कि की कारण है इस धरती ते आउण दा मेरा। ते जदों तक ओ ना जनावे ते उस वक्त तक इंसान भटकदा फिरदा है धक्के खांदा फिरदा है। हम रुलते फिरते कोई बात ना पूछता गुर सतगुर संग कीरे हम थापे। अकाल पुरख पातशाह उस इंसान दी व्यथा दसदे ने हालत जिस नू अपने मनोरथ दा ही नहीं पता लग्या जिस नू अपने टीचे दा नहीं पता अपनी मंजिल तो जो बिलकुल ज्ञात है जिस नू ज्ञान नहीं इस चीज दा जो के भटकिया फिरदा है ओ अजेहा है के रुलदा फिरदा है। पर जदों इंसान उस शहनशाह पातशाह दे दरबार विच आ जावे ते साध संगत जी इतिहास प्रमाण है गुरबाणी प्रमाण है ओ साधु जन प्रमाण ने हाजर सतगुरु जी कृपा करदे ने ओ सिख अज भी हाजर ने जो जो जिउंदे ने ओ प्रमाण ने के कैसी कृपा करदे ने गरीब नवाज जी। असीं उस पातशाह नूं धन कहिए गरीब नवाज जी जैसी कृपा होरां ते कर दियो जैसी कृपा तुहाडे कोलों प्रेमी सिख करवा लैंदे ने जिवें ओह तुहाडे चरणां विच आप जी दे हुक्म च चलदे होए सुख लैंदे ने कृपा करो सानू भी सुख मिले असीं भी हुक्म च रहिए। सो ओ साहिब नूं याद करो गज के कहो धन श्री सतगुरु नानक देव सच्चे पातशाह। रसना नूं होर पवित्र करो होर मिठत भरपूर करो फिर गज के कहो धन श्री सतगुरु जगजीत सिंह सच्चे पातशाह। मौके दे साहिब नूं याद करो कोई रसना वांझी ना रहे सब गज के कहो धन श्री सतगुरु उदय सिंह जी सच्चे पातशाह। कल आप जी ने श्रवण किया कि किवें सतगुरु पातशाह जी दे चरणा विच सिख जदों प्रेम दे नाल आवे श्रद्धा भावना दे नाल आ जावे ते उस वक्त सतगुरु की करदे ने गुरबाणी दा प्रमाण जो शरण आवे तिस कंठ लावे एह बिरद स्वामी संदा। किसे कोलों पुछिया जावे कि जदों इंसान दा कोई सहारा ना होवे कोई ओट ना होवे कोई अपना ना होवे दुख तकलीफ घेर लैण कोई है दुनिया ते जो उस इंसान नू संभाल लवे कोई है ऐसा जेड़ा के दुखी हिरदिया नू ठार देवे अंदर शांति दे देवे ते उत्थे आके जदों हर पास्यों लब लवांगे ढूंढ ढूंढ के जदों थक जावांगे उस वक्त पता लगेगा कि एक मूरत अजे ही है जेड़ी के फिर भी उस अखीरले पड़ा दे उपर आके अखीरले समय दे उपर आके अपने हिरदे नाल ला के नाल ही ठंडा सीत कर देवे। ओ मूरत है गुरु की मूरत, गुरु की मूरत मन में ध्यान तां ही ते लिखे है कि उस दी मूरत मन विच वसा। हुण कारण की है कि ओदी ही मूरत मन विच वसाईए होर थोड़े ने किन्ने दुनिया दे उत्ते लोक ने किन्नियां वस्तुआं कितने पदार्थ उन्हां नू क्यों ना मन विच वसाईए पातशाह तेनू ही क्यों वसाईए की कारण है। ते याद रखना गुरबाणी दे विच ही सच्चे पातशाह दसदे ने कि ओए जीवन दे विछोड़ा ए जिउंदियां तेनू छड़ जाणगे जिन्हां नू दिल विच वसाई बैठा है इंसान। एक अजिहा समा आउणा है और एक कड़वी सच्चाई ਜਦੋਂ ਕਿ ਇਨਸਾਨ ਅੱਜ ਸਾਹ ਲੈਂਦਾ ਹੈ, ਸੁੱਖ ਲੈਂਦਾ ਪਿਆ, ਕੋਲ ਮਾਇਆ ਹੈ, ਪਦਾਰਥ ਨੇ, ਔਰ ਸਾਰੀ ਦੁਨੀਆ ਉਸ ਦੀ ਮਿੱਤਰ ਹੈ, ਉਸ ਦੇ ਸੱਜਣ ਨੇ, ਉਹਦੇ ਕੋਲ ਬਹਿੰਦੇ ਨੇ, ਵੇਲੇ ਸੁੱਖ ਦੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ ਏ। ਕਹਿੰਦੇ ਨੇ ਸੁੱਖ ਦੇ ਵੇਲੇ ਸਾਰੀ ਦੁਨੀਆ ਨੇੜੇ ਆ ਕੇ ਬਹਿੰਦੀ ਏ, ਤੇ ਪਤਾ ਉਦੋਂ ਲੱਗਦਾ ਏ ਜਦ ਬਾਜੀ ਉਲਟੀ ਪੈਂਦੀ ਏ, ਜਦੋਂ ਇਨਸਾਨ ਦੇ ਸਿਰ ਤੇ ਉਲਟੀ ਬਾਜੀ ਪੈ ਜਾਵੇ, ਤੇ ਉਸ ਵਕਤ ਕੋਈ ਨੀ ਨੇੜੇ ਆਉਂਦਾ। ਸੁੱਖ ਮੈਂ ਆਨ, ਸੁੱਖ ਦਾ ਸਮਾਂ ਜਦੋਂ ਹੁੰਦਾ, ਸਭੈ ਮਿਲ ਬੈਠਤ, ਸਾਰੇ ਇਨਸਾਨ ਤੇਰੇ ਨੇੜੇ ਆ ਕੇ ਬਹਿੰਦੇ ਨੇ, ਤੇ ਜਦੋਂ ਇਨਸਾਨ ਦੇ ਨੇੜੇ ਦੁੱਖ ਆ ਜਾਵੇ, ਉਸ ਵਕਤ ਕੋਈ ਨੇੜੇ ਨੀ ਬਹਿੰਦਾ। ਇੱਕ ਬੜੀ ਅਸਚਰਜਤਾ, ਹੈਰਾਨੀ। ਇਸੇ ਕਰਕੇ ਸਾਧ ਸੰਗਤ ਜੀ, ਉਸ ਸਾਹਿਬ ਨੂੰ ਅਸੀਂ ਧੰਨ ਕਹਿੰਦੇ ਹਾਂ, ਉਸ ਦੇ ਵਾਸਤੇ ਲਿਖਿਆ ਹੈ, ਉਹਨੂੰ ਮਨ ਵਿੱਚ ਵਸਾ, ਕਿਉਂਕਿ ਮਨ ਤੇਰਾ ਇੱਕ ਅਜਿਹੀ ਤਾਕਤ ਹੈ, ਇੱਕ ਅਜਿਹੀ ਸ਼ਕਤੀ, ਜੋ ਖੁਰਾਕ ਉਹਨੂੰ ਦਿਓਗੇ ਉਹੀ ਕਰਮ ਕਰੇਗਾ। ਹੁਣ ਸਰੀਰ ਨੂੰ ਖੁਰਾਕ ਜਦੋਂ ਲੱਗੇ ਭੁੱਖ, ਉਦੋਂ ਲਿਆ ਕੇ ਪਾਣੀ ਦਾ ਗਲਾਸ ਠੰਡਾ ਸੀਤ ਹੋਵੇ, ਮਿੱਠਾ ਘੋਲ ਕੇ ਦੇ ਦਿਓ। ਜਦੋਂ ਭੁੱਖ ਲੱਗੀ ਹੋਵੇ, ਪਾਣੀ ਦੇ ਦਈਏ, ਮਿੱਠਾ ਵੀ ਹੋਵੇ ਠੰਡਾ ਵੀ ਹੋਵੇ, ਕੀ ਭੁੱਖ ਮਿਟ ਜਾਏਗੀ? ਕਦੀ ਨਹੀਂ। ਹੋ ਸਕਦਾ ਉਹ ਇੱਕ ਘੁੱਟ ਪਾਣੀ ਦਾ ਭਰੇ, ਨਾਲ ਦੀ ਨਾਲ ਉਹਦੇ ਪੇਟ ਵਿੱਚ ਦਰਦ ਹੋ ਜਾਏ। ਬੰਦਾ ਜੋ ਹੈ ਪਿਆਸਾ ਹੋਵੇ, ਤੜਫਦਾ ਹੋਵੇ, ਉਹਨੂੰ 36 ਪ੍ਰਕਾਰ ਦੇ ਪਕਵਾਨ ਦੇ ਦਿਓ, ਖਾ ਲਏ, ਖਾ ਕੇ ਪਿਆਸ ਉਹਦੀ ਮਿਟ ਸਕਦੀ ਹੈ? ਕਦੀ ਨਹੀਂ। ਇੱਕ ਬੁਰਕੀ ਵੀ ਉਹ ਅੰਦਰ ਜਦੋਂ ਉਹਦੇ ਜਾਏਗੀ, ਉਹ ਹੋਰ ਪਾਣੀ ਦੀ ਪਿਆਸ ਨੂੰ ਪ੍ਰਬਲ ਕਰੇਗੀ, ਹੋਰ ਲੋੜ ਪਏਗੀ। ਹਰ ਇੱਕ ਚੀਜ਼ ਜਿਵੇਂ ਕਿ ਆਪਣੇ ਵਿਰੋਧਾਭਾਸ ਨੂੰ ਪ੍ਰਗਟ ਕਰਦੀ ਹੈ, ਪਾਣੀ ਦੀ ਜਗ੍ਹਾ ਪਾਣੀ ਹੈ ਔਰ ਖਾਣੇ ਦੀ ਜਗ੍ਹਾ ਖਾਣਾ, ਇਸੇ ਤਰ੍ਹਾਂ ਮਨ ਵੀ ਅਜਿਹਾ ਹੈ ਸਾਧ ਸੰਗਤ ਜੀ। ਇਹਨੂੰ ਜਦੋਂ ਅਸੀਂ ਖੁਰਾਕ ਦੇਵਾਂਗੇ ਗੁਰੂ ਦੇ ਦਰਸ਼ਨਾਂ ਦੀ, ਇਹਦੇ ਅੰਦਰ ਆ ਕੇ ਵਸੇ ਉਹ ਸਤਿਗੁਰੂ, ਤੇ ਫਿਰ ਵੈਸਾ ਹੀ ਰੰਗ ਵਿਖਾਏਗਾ। ਜੈਸੀ ਖੁਰਾਕ ਖਾਏਗਾ ਇਹ ਮਨ, ਉਸੇ ਹੀ ਰੰਗ ਦੇ ਨਾਲ ਇਨਸਾਨ ਨੂੰ ਰੰਗ ਦੇਵੇਗਾ, ਤੇ ਜੇ ਇਹਦੇ ਵਿੱਚ ਦੁਨੀਆ ਨੂੰ ਵਸਾ ਲਵਾਂਗੇ ਤੇ ਫਿਰ ਦੁਨੀਆ ਹੀ ਪ੍ਰਗਟ ਹੋਏਗੀ। ਬਹੁਤ ਧਿਆਨ ਦੇਣਾ, ਜਿਵੇਂ ਕਿ ਇਹ ਮਨ ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਹੇ ਇਨਸਾਨ, ਸਾਰਾ ਕੁਛ ਤੇਰੇ ਅੰਦਰ ਹੈ। ਕਹਿਣ ਤੋਂ ਭਾਵ, ਜੇ ਬਾਹਰ ਅਸੀਂ ਲੋਕਾਈ ਨੂੰ ਵੇਖਦੇ ਹਾਂ ਦੁਨੀਆ ਨੂੰ, ਤੇ ਤੇਰੇ ਅੰਦਰ ਵੀ ਇੱਕ ਦੁਨੀਆ ਹੈ। ਬਾਹਰ ਜੇ ਤੁਸੀਂ ਚੰਦਰਮਾ ਨੂੰ ਆਪਾਂ ਵੇਖਦੇ ਹਾਂ, ਅੰਦਰ ਵੀ ਇੱਕ ਚੰਦਰਮਾ ਹੈ। ਬਾਹਰ ਜੇ ਸੂਰਜ ਵਿਖਦਾ, ਅੰਦਰ ਵੀ ਸੂਰਜ ਹੈ। ਬਾਹਰ ਜੇ ਨਦੀਆਂ, ਨਾਲੇ, ਝਰਨੇ, ਅੰਮ੍ਰਿਤ ਹੈ ਤੇ ਗੁਰਬਾਣੀ ਦੇ ਵਾਕ, ਤੇਰੇ ਅੰਦਰ ਵੀ ਅੰਮ੍ਰਿਤ ਹੈ, ਤੇਰੇ ਅੰਦਰ ਵੀ ਅੰਮ੍ਰਿਤ ਦੇ ਝਰਨੇ ਫੁੱਟਦੇ ਨੇ, ਉਹ ਵਿਖਣਗੇ, ਉਦੋਂ ਪਤਾ ਲੱਗੇਗਾ। ਪਰ ਕਿਵੇਂ ਹੋਵੇ? ਆਪਾਂ ਉਹ ਸਾਹਿਬ ਨੂੰ ਧੰਨ ਕਹਿ ਦਿੰਦੇ ਹਾਂ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਪਾਤਸ਼ਾਹ, ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ, ਕੀ ਬਸ ਇੱਥੇ ਗੱਲ ਖਤਮ? ਧੰਨ ਕਹਿਆ ਮੈਂ ਆਪਣੇ ਘਰ, ਸਤਿਗੁਰੂ ਜੀ ਆਪਣੇ ਪਾਸੇ। ਕੀ ਇਸ ਤਰ੍ਹਾਂ ਜੋ ਸਤਿਗੁਰੂ ਨੇ ਸਾਨੂੰ ਇਹ ਸਮਝਾਇਆ ਹੈ ਕਿ ਸਭ ਕੁਛ ਘਰ ਮੈਂ, ਹੇ ਜੀਵ, ਸਾਰਾ ਕੁਛ ਆਦਿ ਤੋਂ ਅੰਤ ਸਭ ਕੁਛ ਤੇਰੇ ਅੰਦਰ ਹੈ, ਕਿਤੇ ਗਹਿਰਾਈ ਨਾਲ ਵੇਖਤੇ ਸਹੀ, ਕਿਤੇ ਬਿਲਕੁਲ ਡੀਪਲੀ ਜਾ ਕੇ ਆਪਣੇ ਹਿਰਦੇ ਦੇ ਵਿੱਚ ਵੇਖੇਗਾ, ਉਸ ਵਕਤ ਇਨਸਾਨ ਆਪ ਹੈਰਾਨ ਹੋ ਜਾਏਗਾ ਕਿ ਮੈਂ ਬਾਹਰ ਲੱਭਦਾ ਸੀ ਤੇ ਅੰਦਰ ਹੈ। ਉਹ ਕਿਵੇਂ ਹੋਏਗਾ? ਜਦੋਂ ਸਿਰਫ ਧਨ ਨਾ ਕਹੀਏ, ਸਿਰਫ ਉਸ ਨੂੰ ਧਨ ਕਹਿੰਦੇ ਸਾਰ ਉਹ ਜਿਹੜਾ ਧਨਤਾ ਯੋਗ ਸ਼ਬਦ ਵਰਤਿਆ ਹੈ, ਉਹ ਅੰਦਰ ਸਿੱਧਾ ਹਿਰਦੇ ਦੇ ਉੱਤੇ ਆ ਕੇ ਲੱਗੇ, ਉਹ ਚੋਟ ਅਜਿਹੀ ਲੱਗੇ ਆ ਕੇ ਜਿਹਦੇ ਵਾਸਤੇ ਕਬੀਰ ਵਰਗਿਆਂ ਦੇ ਜਦੋਂ ਚੋਟ ਲੱਗੀ, ਉਹਨਾਂ ਨੇ ਕੀਤਾ ਕੀ ਸੀ? ਉਹ ਜ਼ਿਆਦਾ ਇਹ ਨਹੀਂ ਕਿ ਗੁਰੂ ਦੇ ਕੋਲ ਹੀ ਬਹਿ ਗਏ, ਜ਼ਰੂਰੀ ਨਹੀਂ ਕਿ ਉਹ ਗੁਰੂ ਦੇ ਚਰਨ ਨੂੰ ਫੜ ਕੇ ਹੀ ਬੈਠੇ ਰਹੇ। ਜ਼ਰੂਰੀ ਇਹ ਸੀ ਕਿ ਗੁਰੂ ਬੇਸ਼ੱਕ ਦੂਰ ਵੀ ਹੋਵੇ, ਗੁਰੂ ਉਹਨਾਂ ਦੇ ਹਿਰਦੇ ਵਿੱਚ ਵਸ ਗਿਆ ਸੀ। ਗੁਰਸਭਾ ਇਹ ਬਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾ ਮਿਲੇ ਜਾ ਮਨ ਰਹੇ ਹਦੂਰ। ਸਾਹਿਬ ਕਹਿੰਦੇ ਨੇ, ਤੂੰ ਗੁਰੂ ਦੀ ਸਭਾ, ਗੁਰੂ ਦੀ ਨੇੜਤਾ ਪਾਣੀ ਚਾਹੁੰਦਾ ਤੇ ਯਾਦ ਕਰ, ਜ਼ਰੂਰੀ ਨਹੀਂ ਤੇ ਗੁਰੂ ਦੇ ਕੋਲ ਜਾ ਕੇ ਉਹਦੇ ਚਰਨ ਨੂੰ ਫੜੀ ਰੱਖੇ ਤੇ ਗੁਰੂ ਤੇਰੇ ਅੰਦਰ ਆ ਜਾਏਗਾ। ਇਹ ਕੋਈ ਅਜਿਹੀ ਫਾਇਲ ਨਹੀਂ ਜੋ ਟ੍ਰਾਂਸਫਰ ਹੋ ਕੇ ਇਨਸਾਨ ਦੇ ਅੰਦਰ ਆ ਜਾਏਗੀ। ਇਹ ਉਸ ਪਾਤਸ਼ਾਹ ਜੀ ਦੀ ਜਦੋਂ ਕਿਰਪਾ ਹੋਵੇ, ਉਸ ਵਕਤ ਬਖਸ਼ਿਸ਼ ਹੋਏਗੀ। ਉਹ ਰਹਿਮ ਕਰੇ ਇਨਸਾਨ ਦੇ ਉੱਤੇ। ਕਬੀਰ ਵਰਗੇ ਜਿਹੜੇ ਕਹਿੰਦੇ ਨੇ ਕਿ ਉਹ ਅਕਾਲ ਪੁਰਖ ਜਿਹੜਾ ਹਰ ਜਗ੍ਹਾ ਹਰ ਥਾਈ ਨਜ਼ਰ ਆਉਂਦਾ, ਕਿਵੇਂ? ਕਿਉਂਕਿ ਕਬੀਰ ਨੇ ਧਨ ਕਹਿ ਲਿਆ ਸੀ ਕਿਤੇ, ਅਜਿਹਾ ਧਨ ਕਹਿਆ ਕਿ ਰਾਮ ਦੀ ਧਨਤਾ ਰੂਪੀ, ਰਾਮ ਦੀ ਕਿਰਪਾ ਰੂਪੀ ਤੀਰ ਜਾ ਕੇ ਕਬੀਰ ਦੇ ਸਿੱਧਾ ਹਿਰਦੇ ਤੇ ਵੱਜਿਆ ਤੇ ਕਬੀਰ ਧਰਤੀ ਦੇ ਉੱਤੇ। ਕਬੀਰ ਨੂੰ ਸੋਝੀ ਨਾ ਰਹੀ। ਕਬੀਰ ਨੇ ਕਿਹਾ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਪੋਏ ਗਿਰ ਪਰਿਆ ਪਰਿਆ ਕਲੇ ਜੇਸ਼ੇਕ। ਕਬੀਰ ਬਚਿਆ ਹੀ ਨਾ, ਕਬੀਰ ਸਾਬਤ ਹੀ ਨਾ ਰਿਹਾ। ਔਰ ਯਾਦ ਰੱਖਣਾ, ਸਿੱਖ ਉਦੋਂ ਹੀ ਪ੍ਰਵਾਨ ਹੈ ਜਦੋਂ ਸਾਬਤ ਨਾ ਰਹੇ, ਗੁਰੂ ਕੋਲ ਆ ਕੇ ਬਿੰਨਿਆ ਜਾਵੇ, ਗੁਰੂ ਕੋਲ ਆ ਕੇ ਜ਼ਖਮੀ ਹੋ ਜੇ ਉਹਦੇ ਲਫ਼ਜ਼, ਉਹਦੇ ਅਲਫਾਜ਼ ਰੂਪੀ ਤੀਰ ਦੇ ਨਾਲ। ਕਬੀਰ ਨੇ ਫਿਰ ਲਿਖਿਆ, ਇੱਕ ਅਜਿਹਾ ਰਸਤਾ ਦੱਸ ਦਿੱਤਾ ਦੁਨੀਆਂ ਦੇ ਲੋਕੋ, ਜੇ ਕਿਤੇ ਗੁਰੂ ਕੋਲ ਚਲੇ ਜਾਓ ਤੇ ਯਾਦ ਰੱਖਣਾ ਇਸ ਸ਼ਬਦ ਨੂੰ, ਇਸ ਸ਼ਬਦਾਵਲੀ ਨੂੰ ਹਿਰਦੇ ਚ ਵਸਾ ਲਿਓ ਕਿ ਜਦੋਂ ਗੁਰੂ ਕਿਰਪਾ ਕਟਾਖ ਤੁਹਾਡੇ ਵੱਲ ਕਰ ਲਵੇ, ਕਿਰਪਾ ਰੂਪੀ ਨੇਤਰ ਕਰੇ ਤੇ ਜਦੋਂ ਤੁਹਾਡੇ ਮੂੰਹੋਂ ਧਨਤਾ ਨਿਕਲੇ, ਉਸ ਦੇ ਵਾਸਤੇ ਕਹੀਏ ਧਨ ਸਤਿਗੁਰੂ ਉਦੇ ਸਿੰਘ, ਤੇ ਉਹ ਧਨਤਾ ਇੱਥੇ ਜ਼ੁਬਾਨ ਤੇ ਨਾ ਰੁਕ ਜਾਏ, ਸਿੱਧਾ ਹਿਰਦੇ ਦੇ ਉੱਤੇ ਜਾ ਕੇ ਆਪਣੀ ਛਾਪ ਪ੍ਰਗਟ ਕਰ ਦੇਵੇ, ਨਾਲ ਦੀ ਨਾਲ ਬੰਦਾ ਬੰਦਾ ਨਾ ਰਹਿ ਜੇ, ਖੁਦਾ ਹੋ ਜੇ। ਉਹ ਸਤਿਗੁਰੂ ਨੂੰ ਧਨ ਕਹੋ ਕਿ ਕਿਰਪਾ ਕਰਨ, ਉਹਨਾਂ ਦਾ ਉਪਦੇਸ਼ ਜੋ ਹੈ ਸਾਡੇ ਹਿਰਦੇ ਦੇ ਉੱਤੇ ਅਜਿਹੀ ਛਾਪ ਲਗਾ ਦੇਵੇ ਕਿ ਦਿਨ ਰਾਤ ਸਰੂਰ ਚੜ ਜੇ ਉਹਦੇ ਨਾਮ ਦਾ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਅਰਜ ਕਰਦਾ ਸੀ, ਕੱਲ ਆਪ ਸ਼੍ਰਵਣ ਕਰ ਰਹੇ ਸੀ, ਉਸ ਸੱਯਦ, ਉਸ ਪੀਰ, ਉਸ ਫਕੀਰ, ਉਸ ਗੁਰੂ ਨਾਲ ਰੱਤੇ ਹੋਏ ਜਿਹਦਾ ਮਨ ਲਬਾ ਲਬ ਹੋਇਆ ਪਿਆ ਗੁਰੂ ਕੇ ਪ੍ਰੇਮ ਦੇ ਵਿੱਚ। ਸਾਹਿਬ ਦੇ ਦਰਸ਼ਨ ਆਪ ਵੀ ਕੀਤੇ ਔਰ ਹੋਰਨਾਂ ਨੂੰ ਵੀ ਕਰਵਾਏ, ਭੁੱਖਾ ਪਿਆਸਾ ਵੀ ਰਹੇ। ਯਾਦ ਰੱਖਣਾ, ਉਹ ਲੋਕਾਂ ਨੂੰ ਭੁੱਖ ਵੀ ਲੱਗਦੀ ਏ, ਪਿਆਸ ਵੀ ਲੱਗਦੀ ਏ, ਤੇ ਭੁੱਖ ਸਾਨੂੰ ਵੀ ਲੱਗਦੀ ਏ, ਪਿਆਸ ਸਾਨੂੰ ਵੀ ਲੱਗਦੀ ਹੈ, ਪਰ ਸਾਡੇ ਵਿੱਚ ਇੱਕ ਬੜਾ ਵੱਡਾ ਫਰਕ ਹੈ। ਇਨਸਾਨ ਜੇ ਕਹਿ ਲਵੇ ਜ਼ਮੀਨ ਅਸਮਾਨ ਜਿੰਨਾ ਫਰਕ ਹੈ, ਤੇ ਮੈਂ ਕਹਾਂਗਾ ਬਿਲਕੁਲ ਝੂਠ, ਜ਼ਮੀਨ ਔਰ ਆਸਮਾਨ ਦਾ ਫਰਕ ਤੇ ਬਹੁਤ ਹੀ ਘੱਟ ਹੈ, ਇਸ ਤੋਂ ਵੀ ਪਰੇ ਦਾ ਫਰਕ ਹੈ। ਕਿੰਨਾ ਕੁ ਫਰਕ ਇਨਸਾਨ ਦੀ ਬੁੱਧੀ ਔਰ ਇਨਸਾਨ ਦਾ ਹਿਰਦਾ, ਇਹ ਦੋ ਅਜਿਹੇ ਹਿੱਸੇ ਨੇ। ਜਿਹੜਾ ਇਨਸਾਨ ਦੁਨੀਆਂ ਵਿੱਚ ਰੱਤਿਆ ਹੋਇਆ, ਦੁਨੀਆਂ ਨਾਲ ਪਿਆਰ ਕਰਨ ਵਾਲਾ, ਉਹ ਹਮੇਸ਼ਾ ਆਪਣੇ ਦਿਮਾਗ ਦਾ ਇਸਤੇਮਾਲ ਕਰੇਗਾ। ਉਹ ਅਜਿਹਾ ਹੈ, ਉਸਨੇ ਸਿਰਫ ਆਪਣੇ ਇਸ ਮਾਇੰਡ ਨੂੰ ਵਰਤੋਂ ਵਿੱਚ ਲਿਆ ਕੇ ਇਸ ਦਿਮਾਗ ਦੇ ਨਾਲ ਪਹਿਲਾਂ ਸੋਚੇਗਾ ਕਿਹੜੇ ਕੰਮ ਵਿੱਚ ਮੇਰਾ ਫਾਇਦਾ ਹੈ, ਕਿਹੜੇ ਵਿੱਚ ਨੁਕਸਾਨ। ਔਰ ਯਾਦ ਰੱਖਣਾ, ਅਜਿਹੇ ਇਨਸਾਨ ਨੂੰ ਪ੍ਰਹਲਾਦ ਔਰ ਜਦੋਂ ਵਿਸ਼ਨੂੰ ਭਗਵਾਨ ਆਪਸੀ ਸੰਵਾਦ ਕਰਦੇ ਨੇ, ਆਪਸੀ ਬਿਰਤਾਂਤ ਉਹਨਾਂ ਦਾ, ਉਸ ਵਕਤ ਪ੍ਰਹਲਾਦ ਕਹਿੰਦਾ ਹੈ ਪ੍ਰਭੂ ਜਿਹੜਾ ਇਨਸਾਨ ਭਗਵਾਨ ਦੇ ਕੋਲ ਆ ਕੇ ਕੁਛ ਕਰਮ ਕਰਕੇ ਉਸ ਦੇ ਬਦਲੇ ਕੁਛ ਮੰਗਦਾ, ਉਹ ਇੱਕ ਬਾਣੀਏ ਦੇ ਤੁਲ ਹੈ, ਉਹ ਭਗਤ ਨਹੀਂ ਹੋ ਸਕਦਾ। ਉਹ ਤੇ ਜੋ ਕਰਦਾ ਹੈ ਤਪੋ ਰਾਜ ਤੇ ਰਾਜੋ ਨਰਕ, ਤਪ ਕਰਕੇ ਰਾਜ ਲੈ ਗਿਆ, ਰਾਜ ਵਿੱਚ ਜਾ ਕੇ ਤਪ ਨਹੀਂ ਕੀਤਾ ਫਿਰ ਨਰਕ। ਪਰ ਯਾਦ ਰੱਖਣਾ, ਜਿਹੜੇ ਗੁਰੂ ਕੇ ਪਿਆਰੇ ਨੇ ਉਹਨਾਂ ਦੇ ਅੰਦਰ ਭੁੱਖ ਪਿਆਸ ਕੀ ਹੈ? ਸਿਰਫ ਦਰਸ਼ਨਾਂ ਦੀ। ਸੋ ਫਕੀਰ ਜੀ ਨੇ ਦਰਸ਼ਨ ਕੀਤੇ ਔਰ ਉਸ ਤੋਂ ਬਾਅਦ ਪ੍ਰਸ਼ਾਦਾ ਛਕ ਕੇ ਵਾਪਸ ਤੁਰ ਗਏ। ਉਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਹੋਰ ਅਧਿਆਏ ਸ਼ੁਰੂ ਕਰਦੇ ਨੇ, ਜਿਨ੍ਹਾਂ ਵਿੱਚ ਉਹ ਦੱਸਣਗੇ ਕਿਸ ਤਰ੍ਹਾਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜੋ ਕਿ ਬਚਪਨ ਛੋਟੀ ਉਮਰ ਦੇ ਵਿੱਚ ਨੇ ਸਰੀਰਕ ਤੌਰ ਤੇ, ਵੈਸੇ ਤੇ ਗੁਰੂ ਦੇ ਬਾਰੇ ਜੇ ਵੇਖਿਆ ਜਾਵੇ ਉਸ ਦੀ ਉਮਰ ਜੇ ਪੁੱਛਣੀ ਹੋਵੇ ਤੇ ਯਾਦ ਰੱਖਣਾ ਕੋਈ ਦੱਸ ਹੀ ਨਹੀਂ ਸਕਦਾ। ਕੋਈ ਗ੍ਰੰਥ, ਕੋਈ ਵਕਤਾ, ਕੋਈ ਸ਼ਰੋਤਾ, ਕੋਈ ਪੰਡਿਤ, ਕੋਈ ਵੀ ਉਸ ਸਾਹਿਬ ਦੀ ਉਮਰ, ਉਸ ਦੇ ਗੁਣ ਨਹੀਂ ਗਾ ਸਕਦਾ। ਪਰ ਸਰੀਰਕ ਤੌਰ ਦੀ ਜੇ ਗੱਲ ਕਰੀਏ, ਉਸ ਵਕਤ ਸਾਹਿਬ ਹਜੇ ਬਹੁਤ ਹੀ ਛੋਟੀ ਉਮਰ ਵਿੱਚ ਹਨ, ਕਿਸ ਤਰ੍ਹਾਂ ਉਹ ਕਿਰਪਾ ਕਰਦੇ ਨੇ, ਅੱਜ ਆਪ ਜੀ ਦੇ ਚਰਨਾਂ ਵਿੱਚ ਮੈਂ ਔਰ ਮੇਰੇ ਵੀਰ ਜੀ ਅਰਜ਼ ਕਰਨ ਦਾ ਯਤਨ ਕਰਦੇ ਹਾਂ। ਹਾਂਜੀ, ਕਰੋ ਕਿਰਪਾ।
ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਖਿਲਤ ਵਹਿਰ ਨਿਕਸੰਤ।
ਦਸਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਉਸ ਨਗਰ ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਆਪਣੇ ਨਾਲ ਦੇ ਸੰਗੀ ਸਾਥੀਆਂ ਦੇ ਨਾਲ ਕਈ ਤਰ੍ਹਾਂ ਦੀ ਖੇਡਾਂ ਕਰਦੇ ਹਨ।
ਬਾਲਕ ਬ੍ਰਿੰਦਨ ਕੇ ਸਹਿਤ ਧਾਵਤ ਗਹਿਨਿਕ ਸੰਤ।
ਆਪਣੇ ਸੰਗੀ ਸਾਥੀਆਂ ਦੇ ਨਾਲ ਦਸਵੇਂ ਪਾਤਸ਼ਾਹ ਜਦੋਂ ਵੀ ਖੇਡਾਂ ਖੇਡਦੇ ਨੇ, ਜਦੋਂ ਜੀ ਕਰਦਾ ਹੈ, ਚਿੱਤ ਵਿੱਚ ਆਉਂਦਾ ਹੈ ਤੇ ਘਰ ਤੋਂ ਬਾਹਰ ਕਿਤੇ ਵੀ ਖੇਡਾਂ ਖੇਡਣ ਵਾਸਤੇ ਚਲੇ ਜਾਂਦੇ ਹਨ।
ਸਵਈਆ ਇੱਕ ਦਯੋਸ ਲੀਏ ਸੰਗ ਬਾਲਕ, ਬ੍ਰਿੰਦਨ ਮਾਤ ਕੀ ਆਸ ਤੇ ਹਰ ਖਾਏ।
ਇੱਕ ਵਾਰ ਕੀ ਹੋਇਆ ਕਿ ਬਹੁਤ ਸਾਰੇ ਬਾਲਕਾਂ ਨੂੰ ਨਾਲ ਲਿਆ, ਮਾਤਾ ਸ਼੍ਰੀ ਮਾਤਾ ਗੁਜਰੀ ਜੀ ਦਾ ਹੁਕਮ ਲੈ ਕੇ ਉਸ ਤੋਂ ਬਾਅਦ ਕੀ ਕਰਦੇ ਨੇ, ਖੇਡਣ ਵਾਸਤੇ ਤਿਆਰ ਹੋਏ।
ਮਿਲ ਮਾਤਲ ਸੰਗ ਸੋ ਗੰਗ ਨਦੀ ਤਟ, ਆਜ ਚੱਲੇ ਜਲ ਕੋ ਦਰਸਾਏ।
ਮਾਤਾ ਜੀ ਕੋਲੋਂ ਆਗਿਆ ਲਈ ਕਿ ਮਾਤਾ ਜੀ ਅਸੀਂ ਗੰਗਾ ਨਦੀ ਦੇ ਕਿਨਾਰੇ ਤੇ ਜਾਣਾ ਹੈ, ਉਥੋਂ ਦਾ ਜਲ ਜੋ ਹੈ ਵੇਖਣਾ ਹੈ। ਉਸ ਵਕਤ ਸ੍ਰੀ ਸਤਿਗੁਰੂ ਪਾਤਸ਼ਾਹ ਜੀ ਜੋ ਕਿ ਯੁਵਾ ਅਵਸਥਾ ਦੇ ਵਿੱਚ ਨੇ, ਬਾਲਕ ਅਵਸਥਾ ਵਿੱਚ ਹਨ, ਆਪਣੇ ਨਾਲ ਆਪਣੇ ਸ੍ਰੀ ਮਾਮਾ ਜੀ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ।
ਨਿਕਸੇ ਨਿਜ ਧਾਮ ਗੁਰੂ ਅਭਿਰਾਮ ਸੋ ਕਾਮਨਾ ਜਾਚਕ ਕੀ ਪੁਰਵਾਏ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਉਹ ਵਾਲੇ ਸਾਹਿਬ ਘਰੋਂ ਬਾਹਰ ਨਿਕਲੇ ਹਨ ਜਿਹੜੇ ਕਿ ਦਾਸਾਂ ਦੀ ਕਾਮਨਾ ਪੂਰੀ ਕਰਨ ਵਾਲੇ ਨੇ। ਅਜਿਹਾ ਸਤਿਗੁਰੂ ਚਿੰਤਾ ਮਨੀ ਚਿਤਵਤ ਚਿੰਤਾ ਚਿਤ ਤੇ ਚੁਰਾਈ ਅਜੋਨੀ ਅਰਧੇ ਜੋਨ ਸੰਕਟ ਕਟਾਏ ਹੈ, ਜਿਹਦੇ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਗੁਰੂ ਚਿੰਤਾ ਮਨੀ ਹੈ। ਇੱਕ ਅਜਿਹੀ ਮਣੀ ਜੋ ਆ ਕੇ ਉਸਦੇ ਸਾਹਮਣੇ ਚਿਤਵ ਲਿਆ ਜਾਏ, ਤੁਰੰਤ ਤਤ ਛਿਨ ਪੂਰਾ ਹੋ ਜਾਂਦਾ ਹੈ। ਔਰ ਯਾਦ ਰੱਖਣਾ, ਸਤਿਗੁਰੂ ਅਜਿਹਾ ਹੈ ਜਿਵੇਂ ਕਿ ਸਵਰਗ ਲੋਕ ਦੇ ਵਿੱਚ ਮੰਨਿਆ ਗਿਆ ਕਿ ਕਲਪ ਬ੍ਰਿਸ਼ ਹੈ, ਚਿੰਤਾ ਮਣੀ ਹੈ, ਔਰ ਇਹਨਾਂ ਦਾ ਜਨਮਦਾਤਾ ਹੈ ਸਮੁੰਦਰ। ਕਿਉਂਕਿ ਜਦੋਂ ਸਮੁੰਦਰ ਨੂੰ ਰਿੜਕਿਆ ਗਿਆ, ਮਿਲ ਦੇਵ ਅਦੇਵਨ ਸਿੰਧ ਮੱਥਿਓ ਕਵੀ ਸਿਆਮ ਕਵਿਤਨ ਮਦ ਕਥਿਓ, ਦਸਵੇਂ ਪਾਤਸ਼ਾਹ ਦੱਸਦੇ ਹਨ ਜਦੋਂ ਕਿ ਦੇਵਤਿਆਂ ਔਰ ਦੈਤਾਂ ਨੇ ਸਮੁੰਦਰ ਨੂੰ ਰਿੜਕਿਆ, ਉਸ ਦੇ ਵਿੱਚੋਂ 14 ਰਤਨ, ਫਿਰ ਧਾਤਾਂ, ਫਿਰ ਉਪਧਾਤਾਂ, ਬਹੁਤ ਕੁਛ ਨਿਕਲਿਆ ਸੀ। ਉਹਨਾਂ ਵਿੱਚੋਂ ਨਿਕਲਣ ਕਰਕੇ ਕੀ ਹੋਇਆ, ਕਈ ਵਾਰ ਅਸੀਂ ਘਰ ਵਿੱਚ ਵੇਖਦੇ ਹਾਂ, ਆਮ ਬੱਚੇ ਨੂੰ ਕਹਿੰਦੇ ਹਾਂ ਕਿ ਉਹ ਜੋ ਆਕਾਸ਼ ਉੱਤੇ ਚੰਦਰਮਾ ਹੈ ਉਹ ਹੈ ਚੰਦਾ ਮਾਮਾ। ਇਹ ਲਫ਼ਜ਼ ਕਿਉਂ ਵਰਤਿਆ ਜਾਂਦਾ ਹੈ? ਇਹ ਇੱਕ ਬੜੀ ਵੱਡੀ ਗੱਲ ਹੈ, ਕਿਉਂਕਿ ਜਦੋਂ ਉਹ ਸਮੁੰਦਰ ਦੇ ਵਿੱਚੋਂ ਲਕਸ਼ਮੀ ਜੀ ਨਿਕਲੇ ਸੀ, ਲਕਸ਼ਮੀ ਜੋ ਹਨ ਉਹ ਵਿਸ਼ਨੂੰ ਪ੍ਰਭੂ ਦੇ ਕੋਲ ਚਲੇ ਗਏ। ਵਿਸ਼ਨੂੰ ਭਗਵਾਨ ਹਨ ਸਾਰਿਆਂ ਦੇ ਜਗਤ ਪਿਤਾ, ਲਕਸ਼ਮੀ ਮਾਤਾ ਜੋ ਹੋਏ ਜਗਤ ਮਾਤਾ ਬਣੇ, ਔਰ ਸਮੁੰਦਰ ਵਿੱਚੋਂ ਇਕੱਠਿਆਂ ਦਾ ਜਨਮ ਹੋਇਆ ਸੀ, ਜਿਸ ਕਰਕੇ ਚੰਦਰਮਾ ਜੋ ਹਨ ਲਕਸ਼ਮੀ ਮਾਤਾ ਦੇ ਭਰਾਤਾ, ਇਸ ਕਰਕੇ ਸਾਰੀ ਲੋਕਾਈ ਉਹਨਾਂ ਨੂੰ ਚੰਦਾ ਮਾਮਾ ਦੇ ਨਾਲ ਵੀ ਜਾਣਦੀ ਸੀ। ਅਰਜ਼ ਕਰਾਂ ਕਿ ਜਦੋਂ ਉਸ ਸਮੁੰਦਰ ਦੇ ਵਿੱਚੋਂ ਕਲਪ ਬ੍ਰਿਸ਼, ਕੌਸਤਕ ਮਣੀ, ਜਿਨ੍ਹਾਂ ਵਾਸਤੇ ਦੱਸਿਆ ਜਾਂਦਾ ਹੈ ਜੋ ਵੀ ਹਿਰਦੇ ਵਿੱਚ ਚਿਤਵਿਆ ਜਾਵੇ ਤੁਰੰਤ ਪੂਰਾ ਹੁੰਦਾ, ਉਸ ਦੇ ਬਾਰੇ ਤਾਂ ਨਹੀਂ ਪਤਾ। ਉਹ ਮਣੀ ਤਾਂ ਮੈਂ ਨਹੀਂ ਵੇਖੀ, ਉਹ ਕਲਪ ਬ੍ਰਿਸ਼ ਤਾਂ ਮੈਂ ਨਹੀਂ ਵੇਖਿਆ, ਨਾ ਹੀ ਤੁਸੀਂ ਵੇਖਿਆ, ਪਰ ਤੁਸੀਂ ਉਸ ਕਲਪ ਬ੍ਰਿਸ਼ ਨੂੰ ਦੇ ਦਰਸ਼ਨ ਕਈ ਵਾਰ ਕੀਤੇ ਨੇ, ਉਸ ਚਿੰਤਾ ਮਣੀ ਦੇ ਦਰਸ਼ਨ ਕਈ ਵਾਰ ਕੀਤੇ ਨੇ ਜਿਹਨੂੰ ਸਤਿਗੁਰੂ ਕਿਹਾ ਜਾਂਦਾ। ਉਸ ਸਤਿਗੁਰੂ ਦੇ ਦਰਸ਼ਨ ਕਰਨ ਦੇ ਨਾਲ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰਬਾਣੀ ਦੇ ਮਹਾਂਵਾਕ ਨੇ ਕਿ ਜੋ ਉਸ ਸਾਹਿਬ ਦੇ ਚਰਣਾਂ ਵਿੱਚ ਆ ਕੇ ਮੰਗਿਆ ਜਾਵੇ ਉਹ ਤੁਰੰਤ ਤਤ ਛਿਨ ਪੂਰਾ ਹੋ ਜਾਂਦਾ ਹੈ। ਇਸੇ ਕਰਕੇ ਹੀ ਤਾਂ ਆਪ ਜੀ ਨੇ ਕਈ ਸਾਧੂ ਮਹਾਤਮਾਵਾਂ ਕੋਲੋਂ ਇਹ ਅਲਫਾਜ਼ ਸੁਣੇ ਹੋਣਗੇ, ਉਹਨਾਂ ਦੇ ਸ਼ੁਭ ਉਪਦੇਸ਼ ਕਿ ਗੁਰੂ ਪਾਤਸ਼ਾਹ ਦੇ ਕੋਲ ਆ ਕੇ ਕਦੀ ਵੀ ਇਨਸਾਨ ਉਹ ਚੀਜ਼ ਨਾ ਮੰਗੇ ਜਿਹੜੀ ਕਿ ਇਨਸਾਨ ਦੇ ਹਿੱਤ ਵਾਸਤੇ ਨੁਕਸਾਨਦਾਇਕ ਹੋਵੇ। ਜਦੋਂ ਅਸੀਂ ਡਾਕਟਰ ਕੋਲ ਜਾਈਏ, ਉਸ ਵਕਤ ਡਾਕਟਰ ਸਾਨੂੰ ਦੱਸ ਦੇਵੇ ਇਹ ਜਿਹੜੀ ਸਫੈਦ ਰੰਗ ਦੀ ਗੋਲੀ ਹੈ ਇਹਨੂੰ ਤੂੰ ਖਾਣੇ ਤੋਂ ਬਾਅਦ ਦੁਪਹਿਰ ਦੇ ਸਮੇਂ ਖਾਣਾ, ਯਾਦ ਰੱਖੀ ਇਹਨੂੰ ਖਾਣ ਦੇ ਨਾਲ ਹੋ ਸਕਦਾ ਤੈਨੂੰ ਨੀਂਦ ਆਵੇ। ਇਸ ਗੋਲੀ ਨੂੰ ਜਦੋਂ ਖਾਣਾ ਹੈ ਭੁੱਖੇ ਪੇਟ ਨਹੀਂ ਖਾਣਾ, ਫਿਰ ਪਾਣੀ ਰੱਜ ਕੇ ਪੀਣਾ। ਹੁਣ ਡਾਕਟਰ ਨੇ ਦੋ ਗੱਲਾਂ ਜਿਹੜੀਆਂ ਦੱਸੀਆਂ, ਭੁੱਖੇ ਪੇਟ ਨਹੀਂ ਖਾਣਾ ਔਰ ਪਾਣੀ ਰੱਜ ਕੇ ਪੀਣਾ। ਇਨਸਾਨ ਆਵੇ ਆ ਕੇ ਖਾ ਹੀ ਉਹਨੂੰ ਭੁੱਖੇ ਪੇਟ ਲਵੇ, ਪਾਣੀ ਵੀ ਥੋੜਾ ਕੁ ਪੀਵੇ, ਉਹਦਾ ਨੁਕਸਾਨ ਹੋਏਗਾ ਕਿ ਫਾਇਦਾ? ਰੱਜ ਕੇ ਨੁਕਸਾਨ। ਜਦੋਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਇਨਸਾਨ ਆਵੇ, ਉੱਥੇ ਆ ਕੇ ਵੀ ਜੇ ਸਤਿਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਨਾ ਵਸਾਵੇ ਤੇ ਉਹਦਾ ਕੀ ਹਾਲ ਹੁੰਦਾ, ਥੋੜਾ ਅਰਜ਼ ਕਰਨ ਦਾ ਯਤਨ ਕਰਦਾ। ਅਜਿਹੀ ਹਾਲਤ ਹੈ ਉਸ ਇਨਸਾਨ ਦੀ ਜਿਵੇਂ ਕਿ ਕਿਸੇ ਰਾਜੇ ਦੇ ਨਾਲ ਕਿਸੇ ਦੀ ਮਿੱਤਰਤਾ ਸੀ। ਕਈ ਵਾਰ ਇਹ ਮੈਂ ਸਾਖੀ ਇਹ ਦ੍ਰਿਸ਼ਟਾਂਤ ਦਿੰਦਾ ਹਾਂ ਕਿਉਂਕਿ ਗੱਲ ਸਿੱਧ ਹੋ ਜਾਏ। ਉਸ ਇਨਸਾਨ ਦਾ ਪਿਆਰ ਜਦੋਂ ਰਾਜੇ ਨਾਲ ਸੀ, ਰਾਜੇ ਨੇ ਇਹ ਗੱਲ ਕਹੀ, ਜਦੋਂ ਲੋੜ ਹੋਵੇ ਕਿਸੇ ਚੀਜ਼ ਦੀ ਮੇਰੇ ਕੋਲ ਆ ਜਾਈ, ਬਿਲਕੁਲ ਕਿਸੇ ਵੀ ਸ਼ੰਕੇ ਤੋਂ ਬਿਨਾਂ ਹੋ ਕੇ ਮੰਗ ਲਵੀ। ਅਖੀਰ ਸਮਾਂ ਅਜਿਹਾ ਬਣਿਆ, ਉਸ ਇਨਸਾਨ ਦੇ ਘਰ ਉਸਨੇ ਪਸ਼ੂ ਵੀ ਰੱਖੇ ਹੋਏ ਸੀ। ਮੀਂਹ ਕਣੀ ਇਤਨਾ ਕੁ ਪੈ ਗਿਆ ਕਿ ਪਸ਼ੂਆਂ ਨੂੰ ਪਾਉਣ ਵਾਸਤੇ ਘਰ ਤੂੜੀ ਨਹੀਂ ਸੀ, ਸੁੱਕਾ ਨਹੀਂ ਸੀ। ਹੁਣ ਘਰਵਾਲੀ ਨੇ ਕਿਹਾ, ਰਾਜਾ ਤੇਰਾ ਮਿੱਤਰ ਹੈ, ਉਹਦੇ ਕੋਲ ਜਾ ਕੇ ਉਹਨੂੰ ਕਹਿ ਇੱਕ ਪੰਡ ਤੂੜੀ ਦੀ ਦੇ ਦੇ। ਹੁਣ ਰਾਜੇ ਦੇ ਕੋਲ ਮੰਗਣ ਚੱਲਿਆ, ਮੰਗਣ ਕੀ ਚੱਲਿਆ ਆਪ ਉਹਨੇ ਸੋਚਿਆ ਹੀ ਨਹੀਂ। ਜਾ ਕੇ ਸਭਾ ਦੇ ਵਿੱਚ ਖਲੋ ਕੇ ਜਦੋਂ ਹੱਥ ਜੋੜੇ, ਰਾਜੇ ਨੇ ਸੋਚਿਆ ਮਿੱਤਰ ਆ ਗਿਆ ਭਾਈ, ਹਾਂਜੀ ਕੀ ਚਾਹੀਦਾ। ਉੱਥੇ ਕਹਿਣ ਲੱਗਾ, ਰਾਜਨ ਕਿਰਪਾ ਕਰੋ ਇੱਕ ਤੂੜੀ ਦੀ ਪੰਡ ਦੇ ਦਿਓ। ਉਸ ਵਕਤ ਰਾਜਾ ਖੁਰੇ ਕੀ ਸੋਚਦਾ ਹੋਏਗਾ, ਸਭਾ ਚ ਬੈਠੇ ਇਨਸਾਨ ਕੀ ਸੋਚਦੇ ਹੋਣਗੇ, ਔਰ ਉਹ ਇਨਸਾਨ ਨੂੰ ਪਤਾ ਹੀ ਨਾ ਲੱਗਿਆ ਕਿ ਰਾਜੇ ਕੋਲ ਮੰਗਣ ਆਇਆ ਤੇ ਇਹਦੇ ਕੋਲ ਕਈ ਪਿੰਡਾਂ ਦੀ ਜਾਇਦਾਦ ਮੰਗ ਲਵਾਂ ਉਹ ਵੀ ਦੇ ਸਕਦਾ। ਉਸੇ ਤਰ੍ਹਾਂ ਇਨਸਾਨ ਦੀ ਹਾਲਤ ਹੈ ਕਿ ਇਨਸਾਨ ਹੋ ਸਕਦਾ ਇੱਕ ਡਾਕਟਰ ਤੇ ਯਕੀਨ ਕਰਕੇ ਦਵਾਈ ਵੀ ਢੰਗ ਦੀ ਖਾ ਲਵੇ, ਹੋ ਸਕਦਾ ਇਨਸਾਨ ਜਦੋਂ ਵੀ ਸਫ਼ਰ ਤੇ ਨਿਕਲਦਾ, ਅਸੀਂ ਮੰਨ ਲਓ ਲੁਧਿਆਣੇ ਜਾਣਾ ਹੋਵੇ, ਅੰਮ੍ਰਿਤਸਰ ਸਾਹਿਬ ਜਾਣਾ ਹੋਵੇ, ਪਟਨਾ ਸਾਹਿਬ ਜਾਣਾ ਹੋਵੇ, ਇੱਕ ਬੱਸ ਵਿੱਚ ਇਨਸਾਨ ਬਹਿ ਜਾਂਦਾ। ਕੀ ਕਦੀ ਕਿਸੇ ਨੇ ਧਿਆਨ ਕੀਤਾ ਉਹ ਬੱਸ ਦਾ ਡਰਾਈਵਰ ਜੋ ਹੈ ਮੇਰਾ ਭਰਾ ਹੈ ਜਾਂ ਮੇਰਾ ਕੁਛ ਹੋਰ ਹੈ ਜਾਂ ਮੇਰਾ ਰਿਸ਼ਤੇਦਾਰ ਹੈ? ਜਿਹਨੂੰ ਵੀ ਪੁੱਛਾਂਗੇ ਉਹਨੇ ਕਹਿਣਾ ਨਹੀਂ, ਕਦੀ ਨਹੀਂ ਮਹਿਸੂਸ ਕੀਤਾ। ਪਰ ਫਿਰ ਵੀ ਇਨਸਾਨ ਉਸ ਬੱਸ ਦੇ ਡਰਾਈਵਰ ਤੇ ਯਕੀਨ ਕਰਕੇ ਬਹਿ ਜਾਂਦਾ ਕਿ ਜੇ ਅੰਮ੍ਰਿਤਸਰ ਸਾਹਿਬ ਜਾਣਾ ਮੈਨੂੰ ਉੱਥੇ ਹੀ ਲੈ ਕੇ ਜਾਏਗਾ। ਕਦੀ ਨਹੀਂ ਉਹਨੂੰ ਵਾਰ ਵਾਰ ਪੁੱਛਦਾ ਕਿ ਭਾਈ ਅੰਮ੍ਰਿਤਸਰ ਸਾਹਿਬ ਜਾਣਾ ਕਿਤੇ ਜਲੰਧਰ ਨਾ ਲੈ ਜਾਈ, ਕਦੀ ਨਹੀਂ ਉਹਨੂੰ ਪੁੱਛਦਾ ਭਾਈ ਕਿਤੇ ਲੁਧਿਆਣੇ ਹੀ ਨਾ ਰੁਕ ਜਾਈ, ਕਦੀ ਨਹੀਂ ਉਹਨੂੰ ਜਾ ਕੇ ਪੁੱਛਦਾ ਕਿ ਕਿਸੇ ਹੋਰ ਪਾਸੇ ਨਾ ਲੈ ਜਾਈ, ਕਿਉਂਕਿ ਉਹਨੂੰ ਯਕੀਨ ਹੈ। ਪਰ ਹੈਰਾਨੀ ਦੀ ਗੱਲ, ਬੰਦਾ ਇਤਨਾ ਬੇਯਕੀਨਾ ਕਿ ਜਿਹੜੀ ਸਰੀਰ ਰੂਪੀ ਗੱਡੀ ਨੂੰ ਚਲਾਉਣ ਵਾਸਤੇ ਅਕਾਲ ਪੁਰਖ ਡਰਾਈਵਰ ਆਪ ਹੈ, ਜਿਹੜਾ ਦਿਨ ਰਾਤ ਇਨਸਾਨ ਦਾ ਧਿਆਨ ਰੱਖਦਾ, ਫਿਰ ਵੀ ਉਹਦੇ ਤੇ ਸ਼ੰਕਾ। ਵਾਹ ਇਨਸਾਨ, ਫਿਰ ਵੀ ਸ਼ੰਕਾ ਉਹਦੇ ਤੇ, ਫਿਰ ਵੀ ਇਨਸਾਨ ਦਿਨ ਰਾਤ ਇਹੀ ਸੋਚਦਾ ਮੈਂ ਇਹ ਵੀ ਕਰਨਾ, ਮੈਂ ਉਹ ਵੀ ਕਰਨਾ, ਹਰ ਇੱਕ ਯਤਨ ਆਪਣਾ ਪਕੜ ਬਣਾ ਕੇ ਰੱਖਦਾ। ਔਰ ਯਾਦ ਰੱਖਣਾ, ਕਬੀਰ ਵਰਗੇ ਜਦੋਂ ਪ੍ਰਭੂ ਕੋਲ ਆਉਂਦੇ ਨੇ ਆਪਣੀ ਪਕੜ ਛੱਡ ਕੇ ਆਉਂਦੇ ਨੇ, ਤਾਂ ਹੀ ਉਹਨਾਂ ਦੇ ਹਿਰਦੇ ਤੇ ਰਾਮ ਦਾ ਤੀਰ ਵੱਜਿਆ ਤੇ ਕਿਰਪਾ ਹੋਈ। ਜੇ ਇਸ ਫਕੀਰ ਵਰਗੇ ਆਏ ਤੇ ਆਪਣੀ ਪਕੜ ਨੂੰ ਛੱਡ ਕੇ ਆਏ। ਫਕੀਰ ਦੀ ਪਕੜ ਕੀ ਸੀ? ਉਸ ਦੇ ਚੇਲੇ, ਉਸ ਦੇ ਸ਼ਾਗਿਰਦ ਜਿਹੜੇ ਹੋ ਸਕਦਾ ਇਹ ਸੋਚ ਲੈਂਦੇ, ਫਕੀਰ ਜੀ ਪੂਰੀ ਲੁਕਾਈ ਚੁੱਕਦੀ ਹੈ ਤੁਹਾਡੇ ਅੱਗੇ, ਮੁਸਲਮਾਨ ਤੁਹਾਨੂੰ ਸਜਦਾ ਕਰਦੇ ਨੇ, ਸਲਾਮ ਕਰਦੇ ਨੇ, ਉਹ ਹਿੰਦੂਆਂ ਦੇ ਪੀਰ ਅੱਗੇ ਝੁਕਦੇ ਹੋ, ਇਹ ਪਕੜ ਹੋ ਸਕਦਾ ਫਕੀਰ ਉੱਤੇ ਪੈ ਜਾਂਦੀ ਜੇ ਫਕੀਰ ਆਪਣੇ ਉਸ ਸ਼ਾਗਿਰਦਾਂ ਵੱਲ ਧਿਆਨ ਦੇ ਦਿੰਦੇ, ਲੋਕਾਈ ਵੱਲ ਧਿਆਨ ਦੇ ਦਿੰਦੇ। ਪਰ ਨਹੀਂ, ਉਹਨਾਂ ਨੇ ਅੰਦਰ ਦੀ ਪਕੜ ਛੱਡ ਕੇ, ਬਾਹਰ ਦੀ ਪਕੜ ਛੱਡ ਕੇ ਸਿਰਫ ਗੁਰੂ ਦੇ ਚਰਨਾਂ ਵਿੱਚ ਆਏ। ਤੇ ਜਦੋਂ ਇਨਸਾਨ ਅਜਿਹੀ ਅਵਸਥਾ ਵਾਲਾ ਆ ਜਾਵੇ ਤੇ ਸਾਹਿਬ ਕੀ ਕਰਦੇ ਨੇ? ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ, ਉਹ ਵਾਲੇ ਪਾਤਸ਼ਾਹ ਅੱਜ ਬਾਹਰ ਸੈਰ ਕਰਨ ਨਿਕਲੇ ਹਨ ਜਿਹੜੇ ਕਿ ਦਾਸਾਂ ਦੀ ਮਨੋਕਾਮਨਾ ਪੂਰੀਆਂ ਕਰਨ ਵਾਲੇ ਹਨ।
ਮੁਖ ਸੁੰਦਰ ਤੇ ਬਚ ਬੋਲਤ ਹੈ ਜਨ ਫੂਲ ਚਰੈ ਹੁਲਸੈ ਸਮੁਦਾਏ।
ਜਦੋਂ ਆਪਣੇ ਅਜਿਹੇ ਸੋਹਣੇ ਮੁਖੜੇ ਨਾਲ ਸਾਹਿਬ ਜ਼ਿਆਦਾ ਬਚਨ ਕਰਦਾ ਹੈ, ਅਕਾਲ ਪੁਰਖ ਪਾਤਸ਼ਾਹ ਬਚਨ ਕਰਦੇ ਹਨ, ਅਜਿਹਾ ਪ੍ਰਤੀਤ ਹੁੰਦਾ ਕਿ ਇਹ ਬਚਨ ਨਹੀਂ ਕਰਦੇ ਪਏ, ਇਸ ਸੋਹਣੇ ਮੁਖੜੇ ਵਿੱਚੋਂ ਫੁੱਲਾਂ ਦੀ ਝੜੀ ਲੱਗ ਗਈ, ਫੁੱਲ ਹੀ ਫੁੱਲ ਕਿਰ ਰਹੇ ਹਨ।
ਬੀਥ ਕਮੈ ਬਹੁ ਬਾਲਕ ਭਾਵ ਤੇ ਕ੍ਰੀੜਤ ਜਾਤ ਸੁਹਾਵਤ ਹੈ।
ਗਲੀ ਦੇ ਵਿੱਚ, ਪਟਨਾ ਸਾਹਿਬ ਨਗਰ ਦੀ ਗਲੀਆਂ ਵਿੱਚ ਜਦੋਂ ਸਾਹਿਬ ਪਾਤਸ਼ਾਹ ਆਪਣੇ ਸੰਗੀ ਸਾਥੀਆਂ ਨਾਲ ਤੁਰੇ ਜਾਂਦੇ ਹਨ, ਬੜੇ ਹੀ ਸੋਹਣੇ ਲੱਗਦੇ ਹਨ।
ਦੇਖਤ ਸੇਵਕ ਕੈ ਨਰ ਪਾਨ ਪ੍ਰਭਾਵਤ ਸੀਸ ਨਿਭਾਵਤ ਹੈ।
ਔਰ ਸਤਿਗੁਰੂ ਅਜਿਹੀ ਤਾਕਤ ਹੈ ਸਾਧ ਸੰਗਤ ਜੀ, ਜੇ ਉਸ ਸਾਹਿਬ ਦੇ ਕੋਲ ਆ ਕੇ ਇਨਸਾਨ ਦਾ ਸੀਸ ਨਾ ਚੁੱਕੇ ਕਾਹਦਾ ਗੁਰੂ। ਉਹ ਸਾਹਿਬ ਦਾ ਪ੍ਰਭਾਵ ਹੀ ਅਜਿਹਾ ਹੈ, ਜਦੋਂ ਵੀ ਉਸ ਸਾਹਿਬ ਦੇ ਨੇੜੇ ਕੋਈ ਆਵੇ, ਭਾਵੇਂ ਤ੍ਰਿਲੋਕੀ ਦਾ ਬਾਦਸ਼ਾਹ ਕਿਉਂ ਨਾ ਹੋਵੇ, ਧੱਕੇ ਦੇ ਨਾਲ ਝੁਕ ਜਾਂਦਾ, ਕਿਉਂਕਿ ਸਤਿਗੁਰੂ ਸ਼ਕਤੀ ਹੀ ਅਜਿਹੀ ਹੈ, ਸਤਿਗੁਰੂ ਦੀ ਪ੍ਰਤਿਭਾ ਹੀ ਅਜਿਹੀ ਹੈ, ਐਸ਼ਵਰਯ ਹੀ ਅਜਿਹਾ ਹੈ ਇਸ ਦਾ। ਸੋ ਜਦੋਂ ਸਾਹਿਬ ਪਾਤਸ਼ਾਹ ਬੇਸ਼ੱਕ ਬਾਲ ਅਵਸਥਾ ਵਿੱਚ ਨੇ, ਬੱਚਿਆਂ ਦੇ ਨਾਲ ਹਾਣੀਆਂ ਨਾਲ ਖੇਡਦੇ ਜਾ ਰਹੇ ਨੇ, ਪਰ ਫਿਰ ਵੀ ਪ੍ਰਭਾਵ ਅਜਿਹਾ ਹੈ, ਆਤਮਾ ਅਜਿਹਾ ਬਲਵਾਨ ਹੈ ਸਾਹਿਬ ਦਾ, ਕਿ ਜੇ ਕੋਈ ਨਰ, ਕੋਈ ਵੀ ਬੁੱਢਾ, ਕੋਈ ਬੱਚਾ ਵੇਖਦਾ ਹੈ ਸਾਹਿਬ ਵੱਲ, ਧੱਕੇ ਨਾਲ ਉਸ ਆਪਣਾ ਸੀਸ ਝੁਕਾ ਕੇ ਨਮਸਕਾਰ ਕਰਦੇ ਹਨ।
ਆਪਸ ਮੈਂ ਮਿਲ ਕੇ ਪੁਰ ਕੇ ਨਰ ਕੀਰਤ ਬ੍ਰਿੰਦ ਸੁਨਾਵਤ ਹੈ।
ਆਪਸ ਵਿੱਚ ਮਿਲ ਕੇ, ਆਪਸ ਵਿੱਚ ਇੱਕੋ ਹੀ ਕੀਰਤੀ, ਇੱਕੋ ਹੀ ਜਸ ਕਰਦੇ ਹਨ ਕਿ ਸਾਹਿਬ ਜ਼ਿਆਦਾ ਧਨਤਾ ਦੇ ਯੋਗ ਹੈ, ਬਹੁਤ ਹੀ ਵੱਡੀ ਤਾਕਤ ਹੈ।
ਦਿਸਤ ਹੈ ਲਘੁ ਰੂਪ ਗੁਰੂ ਤਉ ਤੇਜ ਵਿਸਾਲ ਦਿਪਾਵਤ ਹੈ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਲਘੁ ਗੁਰੂ, ਭਾਵ ਛੋਟੀ ਅਵਸਥਾ ਦੇ ਵਿੱਚ ਹਨ। ਗੁਰੂ ਦਾ ਅਰਥ ਜੇ ਅਸੀਂ ਕਰੀਏ ਤੇ ਇਸ ਵਕਤ ਗੁਰਿਆਈ ਗੱਦੀ ਤੇ ਨਹੀਂ ਬੈਠੇ, ਪਰ ਯਾਦ ਰੱਖਣਾ ਤਖਤ ਬਹਿ ਤਖਤ ਹੈ ਕੀ ਲਾਇਕ। ਇਹ ਜਿਹੜਾ ਲਾਇਕ ਸ਼ਬਦ ਹੈ, ਇੱਕ ਇਸ਼ਾਰਾ ਹੈ ਕਿ ਧੁਰੋਂ ਹੀ ਉਹ ਬਣ ਕੇ ਆਉਂਦਾ ਹੈ ਜਿਹਨੇ ਗੁਰੂ ਨਾਨਕ ਕੀ ਗੱਦੀ ਦੇ ਉੱਤੇ ਬਿਰਾਜਮਾਨ ਹੋਣਾ ਹੈ। ਇਹ ਕੋਈ ਬਣਾਉਣ ਵਾਲਾ ਨਹੀਂ, ਕੋਈ ਘਾੜਤ ਨਹੀਂ ਘੜੀ ਜਾ ਸਕਦੀ ਕਿ ਤੁਰੰਤ ਹੀ ਮੌਕੇ ਦੇ ਉੱਤੇ ਉਹਨੂੰ ਗੁਰੂ ਨਾਨਕ ਬਣਾ ਦਈਏ। ਇਹ ਉਸ ਸਾਹਿਬ ਦੀ ਦਰਗਾਹ ਦੇ ਵਿੱਚੋਂ ਪਹਿਲਾਂ ਹੀ ਸਾਰਾ ਕੁਛ ਨੀਯਤ ਹੋ ਕੇ ਤੈਅ ਹੋ ਕੇ ਆਉਂਦਾ। ਸੋ ਜਦੋਂ ਵੀ ਸਾਹਿਬ ਜ਼ਿਆਦਾ ਇਸ ਪਟਨਾ ਨਗਰ ਦੀ ਗਲੀਆਂ ਵਿੱਚ ਆਪਣੇ ਨਾਲ ਦੇ ਸੰਗੀ ਸਾਥੀਆਂ ਨਾਲ ਜਾਂਦੇ ਨੇ, ਸਾਰੇ ਲੋਕ ਸਿਫਤਾਂ ਕਰਦੇ ਨੇ ਕਿ ਲਘੂ ਗੁਰੂ, ਗੁਰੂ ਦਾ ਭਾਵ ਲੈ ਲਵੋ ਤੇ ਗੁਰੂ, ਗੁਰ ਤੋਂ ਭਾਵ ਹੈ ਗੁਣ, ਜਿਹਦੇ ਵਿੱਚ ਬਹੁਤੇ ਗੁਣ ਹੋਣ। ਗੁਰ ਦਾ ਭਾਵ ਹੈ ਵੱਡਾ, ਗੁਰ ਦਾ ਭਾਵ ਹੈ ਗੂ ਭਾਵ ਹਨੇਰਾ ਰੂਹ ਮਿਨ ਪ੍ਰਕਾਸ਼, ਜਿਹੜਾ ਹਨੇਰੇ ਚ ਪ੍ਰਕਾਸ਼ ਕਰਨ ਵਾਲਾ। ਗੋ ਦਾ ਮਤਲਬ ਹੈ ਇੰਦਰੀਆਂ, ਰੋਹ ਹੈ ਉਹਨਾਂ ਤੇ ਕੰਟਰੋਲ ਕਰਨ ਵਾਲਾ। ਗੋ ਦਾ ਮਤਲਬ ਹੈ ਧਰਤੀ, ਰੂਹ ਮਤਲਬ ਉਹਨਾਂ ਦੀ ਪਾਲਣਾ ਕਰਨ ਵਾਲਾ। ਜਿਹਦੇ ਵਿੱਚ ਇਤਨੇ ਗੁਣ ਹੋਣ, ਅਜਿਹੇ ਗੁਣਾਂ ਵਾਲੇ ਨੂੰ ਲੁਕਾਈ ਸਜਦਾ ਕਰਦੀ ਹੈ। ਸੋ ਜਦੋਂ ਸਾਹਿਬ ਜ਼ਿਆਦਾ ਆਪਣੇ ਸੰਗੀ ਸਾਥੀਆਂ ਸਮੇਤ ਗਲੀ ਦੇ ਵਿੱਚੋਂ ਜਾ ਰਿਹਾ ਹੈ, ਸਾਰੀ ਲੁਕਾਈ ਅਜਿਹੇ ਨਮਸਕਾਰ ਕਰਦੀ ਹੈ ਮਾਨੋ ਜਿਵੇਂ ਆਕਾਸ਼ ਦੇ ਵਿੱਚ ਸੂਰਜ ਚੜ੍ਹਦਾ ਹੈ, ਔਰ ਸਾਰੀ ਲੋਕਾਈ ਉਸ ਸੂਰਯ ਦੇਵ ਨੂੰ ਨਮਸਕਾਰ ਕਰਦੀ ਹੈ। ਉਸ ਸੂਰਜ ਦੀ ਕਿਰਨਾਂ ਰਿਸ਼ਮਾਂ ਤੋਂ ਹਰ ਇੱਕ ਨੂੰ ਤਾਕਤ ਮਿਲਦੀ ਹੈ, ਐਨਰਜੀ ਮਿਲਦੀ ਹੈ। ਉਸ ਸੂਰਜ ਦੇ ਚੜ੍ਹਨ ਦੇ ਨਾਲ ਸਾਰੀ ਬਨਸਪਤੀ ਖੇੜੇ ਵਿੱਚ ਆ ਜਾਂਦੀ ਹੈ। ਉਸ ਸੂਰਜ ਦੇ ਚੜ੍ਹਨ ਦੇ ਨਾਲ ਜਿਵੇਂ ਕਣ ਕਣ ਵਿੱਚੋਂ ਹਨੇਰਾ ਦੂਰ ਹੁੰਦਾ ਹੈ, ਇਹ ਸਾਹਿਬ ਦੇ ਧਰਤੀ ਤੇ ਆਉਣ ਦੇ ਨਾਲ ਜਨਾਂ ਦੇ ਮਨਾਂ ਚੋਂ ਹਨੇਰਾ ਦੂਰ ਹੋਇਆ। ਜਿਹੜੇ ਲੋਕ ਮੁਰਝਾਏ ਸੀ ਉਹ ਹੋਰ ਵਿਕਸਿਤ ਖਿੜ ਗਏ, ਜਿਨ੍ਹਾਂ ਦੇ ਅੰਦਰ ਅਗਿਆਨ ਪਾਪ ਦਾ ਹਨੇਰਾ ਸੀ, ਉੱਥੇ ਪ੍ਰੇਮ ਦਾ ਪ੍ਰਕਾਸ਼ ਹੋ ਗਿਆ। ਭਾਵ ਅਜਿਹੇ ਗੁਣਾ ਕਰਕੇ ਸਾਹਿਬ ਜਾਦਾ ਜੋ ਹੈ ਸੂਰਜ ਵੱਤ ਖੇੜੇ ਵਿੱਚ ਹੈ।
ਸ੍ਰੀ ਗੁਰ ਤੇਗ ਬਹਾਦਰ ਨੰਦਨ ਬੰਦਨ ਜੋਗ ਨਿਕੰਦਨ ਪੀਰਾ।
ਉਹ ਸਾਹਿਬ ਪਾਤਸ਼ਾਹ ਜੋ ਕਿ ਪੀੜਾਂ ਦਾ ਨਾਸ ਕਰ ਦੇਣ ਵਾਲੇ ਨੇ, ਨਿਕੰਦਨ ਪੀਰਾ, ਪੀਰ ਤੋਂ ਭਾਵ ਹੈ ਦੁੱਖ, ਨਿਕੰਦਨ ਦਾ ਭਾਵ ਨਾਸ ਕਰਨ ਵਾਲੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੋ ਸਾਹਿਬਜ਼ਾਦੇ ਹਨ, ਸਾਰੀ ਲੋਕਾਈ ਸਿਫਤ ਕਰਦੀ ਹੈ ਕਿ ਇਹ ਜਿਹੜੇ ਸਾਹਿਬਜ਼ਾਦੇ ਹਨ ਇਹ ਕਿਸੇ ਵੈਦ ਤੋਂ ਘੱਟ ਨਹੀਂ। ਮੇਰਾ ਵੈਦ ਗੁਰੂ ਗੋਬਿੰਦਾ ਲਿਖਿਆ ਹੈ ਨਾ, ਜਿਹੜਾ ਗੁਰੂ ਹੈ, ਜਿਹੜਾ ਗੋਬਿੰਦ ਹੈ, ਤੇ ਫਿਰ ਆਇਆ ਵੀ ਸਾਹਿਬ ਗੋਬਿੰਦ ਪਾਤਸ਼ਾਹ ਦੇ ਰੂਪ ਵਿੱਚ। ਉਹ ਵੈਦ ਅਜਿਹਾ ਹੈ ਜਿਹੜਾ ਕਿ ਤਨ ਦੀ ਪੀੜ, ਮਨ ਦੀ ਪੀੜ, ਜਿਹੜਾ ਕਿ ਆਦੀ ਵਿਆਦੀ ਉਪਾਧੀ ਤਿੰਨੇ ਤਰ੍ਹਾਂ ਦੇ ਤਾਪ ਸਾਰਿਆਂ ਦਾ ਨਾਸ ਕਰ ਦੇਣ ਵਾਲਾ ਹੈ।
ਬਾਕ ਫੁਰੈ ਕਹਿ ਜਾਏ ਸੁਭਾਇਕ ਰੰਕ ਤੇ ਰਾਵ ਕਰੈ ਗਜ ਕੀਰਾ।
ਭੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ। ਉਹ ਗੁਣ ਹਨ ਮੇਰੇ ਸਾਹਿਬ ਵਿੱਚ ਕਹਿੰਦੇ ਨੇ ਇਹ ਸਾਹਿਬਜ਼ਾਦਾ ਅਜਿਹੀ ਤਾਕਤ ਹੈ, ਅਜਿਹੇ ਬਚਨ ਨੇ ਜਿੱਥੇ ਇਹਨੇ ਬਚਨ ਵਾਰਤ ਕਰ ਦਿੱਤਾ ਉਸ ਭਿਖਾਰੀ ਨੂੰ ਗਲੀਆਂ ਦੇ ਕੀੜੇ ਨੂੰ ਕੀੜਾ ਥਾਪ ਦੇ ਪਾ ਤੇ ਸਾਹੀ ਲਸਕਰ ਕਰੇ ਸੁਆਹ। ਅਜਿਹੇ ਬੋਲ ਨੇ ਜਿੱਥੇ ਇਸ ਦਾ ਬੋਲ ਵਾਰਤ ਹੋ ਗਿਆ, ਜਿਹਨੂੰ ਕਹਿ ਦਿੱਤਾ ਤੈਨੂੰ ਸ਼ਾਹਾਂ ਦਾ ਸ਼ਾਹ ਕੀਤਾ, ਇਹਦੇ ਤੇ ਘਰ ਦੇ ਸਾਧ ਨੀ ਮਾਣ, ਜਿਨ੍ਹਾਂ ਸਾਧਾਂ ਨੇ ਇਹ ਬਚਨ ਕਰ ਦਿੱਤਾ ਜਾ ਹੋਏ ਤੈਨੂੰ ਸਾਧਾਂ ਦਾ ਸਾਧ, ਤੈਨੂੰ ਫਕੀਰਾਂ ਦਾ ਫਕੀਰ, ਤੈਨੂੰ ਬਾਦਸ਼ਾਹ ਦਾ ਬਾਦਸ਼ਾਹ ਬਣਾਇਆ। ਜਦੋਂ ਸਤਿਗੁਰੂ ਰਾਮ ਸਿੰਘ ਜੀ ਦੇ ਕੋਲ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ ਸਿੱਖ ਦੇ ਨਾਲ, ਮੈਂ ਨਾ ਭੁੱਲਦਾ ਹੋਵਾਂ ਤੇ ਸੰਤ ਕੁਸ਼ਾਲ ਸਿੰਘ ਜੀ, ਸਤਿਗੁਰਾਂ ਨੇ ਕਿਹਾ ਮੈਂ ਤੇ ਤੁਰ ਜਾਣਾ ਹੈ, ਮੈਨੂੰ ਜਾਣਾ ਹੀ ਪਏਗਾ, ਕਿਉਂਕਿ ਮੇਰੇ ਜਾਏ ਬਿਨਾਂ ਇਹ ਅੰਗਰੇਜ਼ ਜੋ ਹੈ ਇਸ ਦੀ ਜੜ ਨਹੀਂ ਪੱਟੀ ਜਾਣੀ, ਮੇਰੇ ਜਾਏ ਬਿਨਾਂ ਸੁਤੰਤਰਤਾ ਨਹੀਂ ਆਉਣੀ, ਮੇਰੇ ਜਾਏ ਬਿਨਾਂ ਆਜ਼ਾਦੀ ਨਹੀਂ ਮਿਲੇਗੀ। ਤੇ ਉਹ ਸਿੱਖ ਨੇ ਕਿਹਾ ਜੇ ਤੁਰ ਹੀ ਜਾਣਾ ਸੀ ਕਾਹਤੋਂ ਪ੍ਰੀਤਾਂ ਪਾਈਆਂ, ਜੇ ਤੂੰ ਤੁਰ ਹੀ ਜਾਣਾ ਸੀ ਕਿਉਂ ਪਿਆਰ ਪਾਇਆ ਸਾਡੇ ਨਾਲ। ਸਾਹਿਬ ਪਾਤਸ਼ਾਹ ਫਿਰ ਕਹਿੰਦੇ ਨੇ ਇਹ ਗੱਲ ਨਹੀਂ, ਕਿਉਂਕਿ ਮੈਨੂੰ ਜਾਣਾ ਪੈਣਾ, ਇਹ ਧੁਰੋਂ ਲਿਖੀ ਹੋਈ ਗੱਲ ਹੈ, ਮੈਨੂੰ ਰੱਖਿਆ ਕੋਈ ਰੱਖ ਨਹੀਂ ਸਕਦਾ। ਸਤਿਗੁਰੂ ਜੀ ਕਈ ਵਾਰ ਬਚਨ ਕਰਨਾ ਕਿ ਮੈਨੂੰ ਜਦ ਗੋਰੇ ਬਿੱਲੇ ਲੈ ਜਾਣਗੇ ਕੋਈ ਮੈਨੂੰ ਰੋਕੂਗਾ? ਫਿਰ ਸਾਰਿਆਂ ਨੇ ਕਹਿਣਾ ਸੱਚੇ ਪਾਤਸ਼ਾਹ ਤੇਰੇ ਰਾਹ ਵਿੱਚ ਮੈਂ ਆ ਕੇ ਖਲੋ ਜਾਵਾਂਗਾ ਕਿ ਮੈਨੂੰ ਲੈ ਜਾਓ, ਮੇਰੇ ਸਤਿਗੁਰੂ ਨੂੰ ਛੱਡ ਦਿਓ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੋ ਕਿ ਮਹਾਰਾਜ ਬੁੱਧ ਸਿੰਘ ਜੀ ਦੇ ਰੂਪ ਵਿੱਚ ਸੀ, ਜਦੋਂ ਸਾਹਿਬ ਨੂੰ ਲਿਜਾਣ ਵਾਸਤੇ ਆਏ, ਗੱਡਾ ਤਿਆਰ ਹੈ, ਉਸ ਵਕਤ ਭਰਾਤਾ ਦਾ ਪਿਆਰ ਵੀ ਹੈ ਤੇ ਪਤਾ ਹੈ ਸਾਹਮਣੇ ਜੋ ਹੈ ਇਹ ਅਕਾਲ ਪੁਰਖ ਹੈ, ਇਹ ਉਹ ਨਿਰਗੁਣ ਅਕਾਲ ਪੁਰਖ ਹੈ ਜਿਹੜਾ ਸਰਗੁਣ ਹੋ ਕੇ ਉਤਰ ਆਇਆ। ਉਸ ਵਕਤ ਮਹਾਰਾਜ ਬੁੱਧ ਸਿੰਘ ਕਹਿਣ ਲੱਗੇ ਭਰਾਤਾ ਜੀ ਮੈਂ ਤੁਰ ਜਾਂਦਾ ਤੁਹਾਡੀ ਜਗ੍ਹਾ, ਤੁਸੀਂ ਨਾ ਜਾਓ। ਸੋ ਅਰਜ ਕਰਾਂ ਉਸ ਵਕਤ ਸਤਿਗੁਰੂ ਜੀ ਜਦੋਂ ਉਸ ਸੰਤਾਂ ਨੂੰ ਇਹ ਲਫ਼ਜ਼ ਵਰਤਦੇ ਨੇ ਤੇ ਨਾਲ ਹੀ ਬਚਨ ਕੀਤਾ ਮੈਂ ਸਾਰਾ ਕੁਛ ਤੁਹਾਨੂੰ ਸੌਂਪ ਦਿੱਤਾ, ਉਹ ਸੰਤ ਅੱਗੋ ਕਹਿਣ ਲੱਗੇ ਕੀ ਦਿੱਤਾ ਹੈ ਮੈਨੂੰ, ਤੂੰ ਹੀ ਤੇ ਸਾਡਾ ਧਨ ਹੈ, ਤੂੰ ਹੀ ਤੇ ਮਾਲ ਹੈ, ਸਭ ਕੁਛ ਤੂੰ ਹੈ, ਜੇ ਤੁਸੀਂ ਹੀ ਤੁਰ ਗਏ ਤੇ ਸਾਡੇ ਕੋਲ ਰਹਿ ਕੀ ਜਾਣੇ, ਅਸੀਂ ਕੀ ਕਰਨੇ ਦੁਨੀਆਂ ਦੇ ਪਦਾਰਥਾਂ ਨੂੰ। ਤੇ ਉਸ ਵਕਤ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਬਚਨ ਕੀਤਾ ਸਾਧਾਂ ਦਾ ਸਾਧਾ ਸਾਧਪੁਣ, ਵੈਰਾਗੀਆਂ ਦਾ ਵੈਰਾਗ, ਵਿਰਕਤਾਂ ਦਾ ਵਿਰਕਤ ਪੁਣਾ, ਵਿਸ਼ਨੂੰ ਦਾ ਵਿਸ਼ਨ ਪਦ, ਬ੍ਰਹਮਾ ਦਾ ਬ੍ਰਹਮ ਪਦ, ਸਭ ਕੁਛ ਲੋਕਾਈ ਦੇ ਸੁੱਖ, ਜਿਤਨੇ ਵੀ ਅਲੌਕਿਕ ਲੌਕਿਕ ਸੁੱਖ ਨੇ ਸਭ ਤੁਹਾਨੂੰ ਖਾਲਸੇ ਨੂੰ ਦਿੱਤੇ, ਔਰ ਜਦੋਂ ਮੈਂ ਵਾਪਸ ਪਰਤ ਕੇ ਆਵਾਂਗਾ ਬਹੁਤ ਹੀ ਵੱਡੇ ਸੁੱਖ ਹੋਣਗੇ। ਅਰਜ਼ ਕਰਾਂ ਇਹ ਉਸ ਸਤਿਗੁਰੂ ਦੀ ਵਡਿਆਈ ਹੈ, ਕੁਛ ਵੀ ਕਰ ਸਕਦਾ, ਜੇ ਭਿਖਾਰੀ ਨੂੰ ਰਾਜਾ ਬਣਾ ਦੇਵੇ ਕੋਈ ਵੱਡੀ ਗੱਲ ਨਹੀਂ, ਕੋਈ ਅਸਚਰਜਤਾ ਵਾਲੀ ਗੱਲ ਨਹੀਂ। ਸੋ ਸਾਹਿਬਜ਼ਾਦਾ ਅਜਿਹਾ ਹੈ, ਸਾਰੀ ਲੋਕਾਈ ਸਿਫਤ ਕਰਦੀ ਹੈ ਕਿ ਇਹਦਾ ਜਿਹੜੀ ਮੁਸਕਰਾਹਟ ਹੈ, ਇਹਦੇ ਜਿਹੜੇ ਬਚਨ ਨੇ ਉਹ ਐਵੇਂ ਨਹੀਂ, ਇਹਨਾਂ ਵਿੱਚ ਇੱਕ ਗੂੜਾ ਰਹੱਸ ਹੈ, ਗੂੜਾ ਭੇਦ ਹੈ। ਜਦੋਂ ਕਿਤੇ ਬਚਨ ਕਰ ਦੇਣ, ਹੋ ਸਕਦਾ ਇੱਕ ਰਸਤੇ ਦੇ ਭਿਖਾਰੀ ਨੂੰ ਵੱਡਾ ਬਾਦਸ਼ਾਹ ਬਣਾ ਦੇਣ।
ਭੁੱਖਨ ਸੁੰਦਰ ਸੂਰਤ ਹੈ, ਜਨ ਮੂਰਤ ਹੈ ਰਸ ਬੀਰ ਸਧੀਰਾ,
ਔਰ ਮੂਰਤ ਅਜਿਹੀ ਹੈ ਜਿਹੜੀ ਕਿ ਸਾਰਿਆਂ ਨੂੰ ਸੁਖ ਦੇਣ ਵਾਲੀ, ਔਰ ਜੋ ਗਹਿਣੇ ਆਦਿਕ ਸ਼ਿੰਗਾਰ ਕੀਤਾ ਹੋਇਆ ਹੈ ਅਤਿ ਸੁੰਦਰ ਲੱਗ ਰਹੇ ਹਨ।
ਰਾਤ ਚੱਲੇ ਤਬ ਆਏ ਗਯੋ ਸਲਤਾ ਗਨ ਕੇ ਜੁਤ ਰੰਗ ਕੋ ਤੀਰਾ,
ਜਿਸ ਕਾਰਜ ਵਾਸਤੇ ਘਰੋਂ ਚੱਲੇ ਸੀ, ਮਾਤਾ ਜੀ ਕੋਲੋਂ ਆਗਿਆ ਲਈ ਸੀ, ਆਪਣੇ ਮਾਮਾ ਜੀ ਨੂੰ ਨਾਲ ਲਿਆ ਸੀ ਕਿ ਗੰਗਾ ਨਦੀ ਦਾ ਜਾ ਕੇ ਦਰਸ਼ਨ ਕਰੀਏ, ਗੰਗਾ ਦਾ ਜਲ ਵੇਖੀਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਉਸ ਗੰਗਾ ਦਾ ਜੋ ਕਿਨਾਰਾ ਹੈ ਬਿਲਕੁਲ ਨਜ਼ਦੀਕ ਆ ਗਿਆ।
ਸਲਤਾ ਗਨ ਕੋ ਦਰਿਆ ਮਹਾਗੁਰ ਆਗਮ ਕੋ ਲਖ ਹੋਤ ਉਸ਼ਾਲਾ,
ਵਾਕਿਆ ਹੀ ਜਿੱਥੇ ਸਤਿਗੁਰੂ ਚਲਾ ਜਾਵੇ, ਅਜਿਹਾ ਪ੍ਰਮਾਣ ਕਵੀ ਸੰਤੋਖ ਸਿੰਘ ਜੀ ਦੇ ਰਹੇ ਹਨ ਕਿ ਜੇ ਗੁਰਬਾਣੀ ਦਾ ਪਾਠ ਹੈ ਜਿੱਥੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਜਿੱਥੇ ਸਾਹਿਬ ਜਾ ਕੇ ਬਿਰਾਜਮਾਨ ਹੋ ਜਾਣ ਉਹ ਜਗ੍ਹਾ ਵੀ ਸੁਭਾਏਮਾਨ ਹੈ, ਜਿੱਥੇ ਸਤਿਗੁਰੂ ਜੀ ਆਪਣੀ ਤੱਕਣੀ ਕਰ ਦੇਣ ਉਹ ਇਨਸਾਨ ਧਨਤਾ ਦੇ ਯੋਗ ਹੋ ਗਿਆ, ਜੇ ਭਾਈ ਲਾਲੋ ਵਰਗੇ ਦੇ ਸੀਸ ਤੇ ਹੱਥ ਧਰਿਆ ਤੇ ਉਹਨੂੰ ਬ੍ਰਹਮ ਗਿਆਨ ਦੇ ਦਿੱਤਾ, ਤੁਲਸਾ ਦਾਸੀ ਵਰਗੀ ਨੇ ਜੇ ਚਰਨ ਚੱਟ ਲਏ ਇਸ ਸਾਹਿਬ ਦੇ ਗੁਰੂ ਨਾਨਕ ਪਾਤਸ਼ਾਹ ਦੇ ਉਹ ਤ੍ਰਿਕਾਲ ਦਰਸ਼ੀ ਹੋ ਗਈ। ਕਿਤਨੇ ਹੀ ਅਜਿਹੇ ਪ੍ਰਸੰਗ, ਸੋ ਹੋਇਆ ਕਿ ਉਸ ਸਾਹਿਬ ਦੇ ਦਰਸ਼ਨਾਂ ਨੂੰ ਜੀਵਤ ਹੀ ਨਹੀਂ ਅਜਿਹੇ ਲੋਕ ਵੀ ਤਰਸਦੇ ਨੇ ਹੁਣ ਪ੍ਰਾਣ ਜੋ ਪਾਣੀ ਹੈ ਉਹਦੇ ਵਿੱਚ ਕਿਹੜੇ ਪ੍ਰਾਣ ਨੇ, ਪਰ ਕਹਿੰਦੇ ਨੇ ਜੋ ਜਲ ਦੇਵਤਾ ਹੈ ਉਹ ਵੀ ਤਰਸ ਰਿਹਾ ਹੈ ਕਿ ਸਾਹਿਬ ਜੋ ਹਨ ਮੇਰੇ ਸਾਹਮਣੇ ਨੇ, ਮੈਂ ਦਰਸ਼ਨ ਕਰਾਂ। ਔਰ ਦਰਸ਼ਨ ਕਰਨ ਵਾਸਤੇ ਕਹਿੰਦੇ ਨੇ ਗੰਗਾ ਦੇ ਵਿੱਚ ਵੀ ਉੱਚੀਆਂ ਉੱਚੀਆਂ ਲਹਿਰਾਂ ਉੱਠਣ ਲੱਗ ਪਈਆਂ।
ਕਰਨੀ ਪਰ ਜਾਏ ਬੇਰਾਜ ਗਏ ਇਤ ਤੇ ਉਤ ਹੇਰਤ ਸਾਥ ਕਿਰਪਾਲਾ।
ਔਰ ਜਾ ਕੇ ਗਰੀਬ ਨਵਾਜ ਪਾਤਸ਼ਾਹ ਤਰਨੀ ਤੋਂ ਭਾਵ ਕਿਸ਼ਤੀ ਦੇ ਵਿੱਚ ਜਦੋਂ ਬੈਠ ਗਏ, ਉਸ ਤੋਂ ਬਾਅਦ ਆਪਣੀ ਅਜਿਹੀ ਕਿਰਪਾ ਦ੍ਰਿਸ਼ਟੀ ਦੇ ਨਾਲ ਚਾਰੇ ਫਾਸੇ ਵੇਖਦੇ ਹਨ।
ਚਲ ਚਾਹਤ ਹੈ ਸੋਹਬੇ ਪਗ ਪੰਕਜ ਪੈ ਅਸਮੰਜਸ ਊਚ ਵਿਸਾਲਾ।
ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਉਸ ਵਕਤ ਦੇ ਬਿਰਤਾਂਤ ਨੂੰ, ਹਾਲਤ ਨੂੰ, ਕਿ ਜੋ ਜਲ ਦੇਵਤਾ ਹੈ ਉਹ ਗੰਗਾ ਨਦੀ, ਜਿਸ ਵਾਸਤੇ ਕਹਿਆ ਜਾਂਦਾ ਸਾਰੇ ਪ੍ਰਾਣੀਆਂ ਦੇ ਪਾਪ ਨਸ਼ਟ ਕਰਨ ਵਾਲੀ ਹੈ। ਪਰ ਅੱਜ ਜਦੋਂ ਵੇਖਿਆ ਕਿ ਅਕਾਲ ਪੁਰਖ ਜਿਹੜਾ ਹੈ ਮੇਰੇ ਵਿੱਚ ਪਹੁੰਚਿਆ ਹੋਇਆ ਹੈ, ਕਿਸ਼ਤੀ ਚ ਬੈਠਿਆ ਹੋਇਆ ਹੈ, ਉਸ ਗੰਗਾ ਦਾ ਜਲ ਜੋ ਹੈ ਉਹ ਵੀ ਉੱਪਰ ਨੂੰ ਉੱਛਲਦਾ ਹੈ, ਕਿਤੇ ਇਸ ਦੇ ਚਰਨਾਂ ਨਾਲ ਮੈਂ ਲੱਗ ਜਾਵਾਂ, ਮੇਰੇ ਅੰਦਰ ਹੋਰ ਨਿਰਮਲਤਾ ਆ ਜਾਵੇ, ਮੇਰੇ ਅੰਦਰ ਜੋ ਸੰਸਾਰ ਦੇ ਲੋਕਾਂ ਦੇ ਪਾਪ ਨੇ ਉਹ ਕੱਟੇ ਜਾਣ, ਮੈਂ ਹੋਰ ਸਵੱਛ ਹੋ ਜਾਵਾਂ। ਪਰ ਅੜਚਣ ਕੀ ਹੋਈ ਕਿ ਸਾਹਿਬ ਪਾਤਸ਼ਾਹ ਜੋ ਹਨ ਕਿਸ਼ਤੀ ਦੇ ਵਿੱਚ ਔਰ ਦੂਰ ਨੇ, ਜਿਸ ਕਰਕੇ ਜਦੋਂ ਵੀ ਗੰਗਾ ਦਾ ਜਲ ਉੱਛਲਦਾ ਹੈ ਚਰਨਾਂ ਦੇ ਨਾਲ ਸਪਰਸ਼ ਨਹੀਂ ਹੋ ਸਕਦਾ।
ਉਛਰੰਤ ਕਸ਼ੂ ਨਾ ਪ੍ਰੰਤ ਲੱਗੇ ਸਭ ਪਾਪਨ ਹੰਤ ਮਹੰਤ ਉਜਾਲਾ।
ਜਿਹੜਾ ਕਿ ਪਾਪਾਂ ਦਾ ਨਾਸ ਕਰਨ ਵਾਲਾ, ਜਿਹੜਾ ਕਿ ਬੜਾ ਵੱਡਾ ਹੈ, ਜਿਹੜਾ ਕਿ ਉਜਾਲਾ ਕਰ ਦੇਣ ਵਾਲਾ, ਰੋਸ਼ਨੀ ਕਰ ਦੇਣ ਵਾਲਾ ਹੈ ਹਿਰਦੇ ਵਿੱਚ, ਉਸ ਸਾਹਿਬ ਦੇ ਚਰਨਾਂ ਦੇ ਨਾਲ ਕੀ ਹੋਇਆ ਜੋ ਜਲ ਹੈ ਨਹੀਂ ਲੱਗ ਰਿਹਾ।
ਮਾਤੁਲ ਗੋਦ ਮੈਂ ਮੋਦ ਪਰੇ ਜਲ ਕੋਦ ਬਿਲੋਕ ਕਰੀ ਚਤੁਰਾਈ।
ਜਦੋਂ ਮਾਮਾ ਜੀ ਦੇ ਗੋਦ ਵਿੱਚ, ਕਿਰਪਾਲ ਚੰਦ ਜੀ ਦੀ ਗੋਦ ਵਿੱਚ ਸਾਹਿਬ ਜਾਦਾ ਜੋ ਹੈ ਉਸ ਵਕਤ ਗੋਦ ਵਿੱਚ ਸੀ, ਜਿਸ ਕਰਕੇ ਜਲ ਜਿਹੜਾ ਨੇੜੇ ਨਹੀਂ ਸੀ ਆ ਸਕਦਾ, ਪਰ ਤੁਰੰਤ ਹੀ ਸਾਹਿਬ ਪਾਤਸ਼ਾਹ ਜੋ ਕਿ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ ਨੇ, ਇਹ ਨਹੀਂ ਕਿ ਜਿਹੜਾ ਇਸ ਦਾ ਸਿੱਖ ਬਣ ਜਾਏ ਗੁਰੂ ਦਾ, ਇਹ ਗੁਰੂ ਉਹਦਾ ਹੀ ਹੈ। ਮਾਫ ਕਰਨਾ, ਗੁਰੂ ਕੋਈ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ, ਨਿੱਜੀ ਜਾਇਦਾਦ ਨਹੀਂ, ਕਿ ਸਿਰਫ ਮੇਰਾ ਹੀ ਹੈ। ਯਾਦ ਰੱਖਣਾ, ਜਿੱਥੇ ਆ ਕੇ ਇਹ ਚੀਜ਼ ਦੀ ਮੋਹਰ, ਇਹ ਸਟੰਪ ਲੱਗ ਜਾਏ ਇਹ ਮੇਰਾ ਹੈ, ਉਹ ਜਿਹੜਾ ਹੈ ਬਹੁਤ ਹੀ ਛੋਟੀ ਚੀਜ਼ ਹੋਏਗੀ, ਲਘੂ ਚੀਜ਼ ਹੋਏਗੀ। ਜੋ ਦੀਰਘ ਹੈ ਵੱਡੇ ਤੋਂ ਵੱਡਾ, ਉਹ ਮੇਰਾ ਨਹੀਂ, ਉਹ ਸਭ ਦਾ ਹੁੰਦਾ। ਹੋ ਸਕਦਾ ਕਿ ਇਨਸਾਨ ਕਵੇ ਸੂਰਜ ਮੇਰਾ ਹੈ, ਇਹ ਸਿਰਫ ਮੇਰਾ, ਇਹ ਦੂਸਰਿਆਂ ਨੂੰ ਚਾਨਣਾ ਨਾ ਕਰੇ, ਹੋ ਹੀ ਨਹੀਂ ਸਕਦਾ। ਇਹ ਉਸ ਇਨਸਾਨ ਦੀ ਇੱਕ ਗਲਤ ਫਹਿਮੀ ਹੈ ਜੋ ਆਪਣੇ ਹਿਰਦੇ ਚ ਬਣਾ ਲਵੇ। ਜੇ ਮੇਰਾ ਹੋ ਸਕਦਾ ਉਹ ਸਿਰਫ ਇੱਕ ਦੀਵਾ ਹੋ ਸਕਦਾ, ਜਿਹਨੂੰ ਜਾ ਕੇ ਮੈਂ ਆਪਣੇ ਇੱਕ ਘਰ ਵਿੱਚ ਲੁਕੋ ਕੇ ਜਗਾ ਲਵਾਂ। ਜੇ ਮੇਰਾ ਹੋ ਸਕਦਾ ਸਿਰਫ ਉਹ ਦੀਵਾ, ਪਰ ਜੋ ਸੂਰਜ ਹੈ ਉਹ ਸਰਬੱਤ ਦਾ, ਸਾਰਿਆਂ ਦਾ। ਜਿੱਥੇ ਮੇਰਾਪਣ ਲਾ ਦਈਏ ਕਿ ਸਿਰਫ ਮੇਰਾ ਹੈ, ਸਤਿਗੁਰੂ ਸਿਰਫ ਨਾਮਧਾਰੀਆਂ ਦਾ, ਸਤਿਗੁਰੂ ਸਿਰਫ ਅਕਾਲੀ ਸਿੱਖਾਂ ਦਾ, ਸਤਿਗੁਰੂ ਸਿਰਫ ਨਿਰਮਲਿਆਂ ਦਾ ਜਾਂ ਹੋਰ ਕਿਸੇ ਦਾ। ਯਾਦ ਰੱਖਣਾ, ਸਤਿਗੁਰੂ ਕਿਹਦਾ? ਸਤਿਗੁਰੂ ਸਾਰਿਆਂ ਦਾ ਸਾਂਝਾ ਹੈ, ਕਿਸੇ ਇੱਕ ਦਾ ਵਿਸ਼ੇਸ਼ ਦਾ ਨਹੀਂ। ਸਤਿਗੁਰੂ ਸਾਂਝਾ ਇਸ ਕਰਕੇ ਕਿਉਂਕਿ ਉਹ ਇੱਕ ਅਜਿਹੀ ਤਾਕਤ, ਇੱਕ ਅਜਿਹੀ ਸ਼ਕਤੀ ਹੈ ਜਿਹੜੀ ਕਿ ਸਾਰਿਆਂ ਵਾਸਤੇ ਇੱਕੋ ਜਿਹੀ ਹੈ। ਜਿਵੇਂ ਇਨਸਾਨ ਇਹ ਕਹਿੰਦਾ ਹੈ ਕਿ ਗੁਰੂ ਮੇਰਾ, ਮੰਨ ਲਵੋ ਉਹ ਕਹਿੰਦਾ ਸੂਰਜ ਮੇਰਾ ਔਰ ਸਿਰਫ ਮੈਨੂੰ ਚਾਹੀਦਾ। ਇੱਕ ਅਜਿਹਾ ਸਮਾਂ ਆਵੇ ਜਦੋਂ ਸੂਰਜ ਉਹਦੇ ਤੇ ਖੁਸ਼ ਹੋ ਕੇ ਕਹੇ ਚੱਲ ਮੈਂ ਤੇਰੇ ਕੋਲ ਆ ਰਿਹਾ, ਫਿਰ ਸੋਚੋ ਕੀ ਬਣੇਗਾ ਉਹਦਾ। ਸੂਰਜ ਉਹਦੇ ਕੋਲ ਆ ਜਾਵੇ, ਕੀ ਉਹ ਟਿਕ ਸਕੇਗਾ ਸੂਰਜ ਦੇ ਸਾਹਮਣੇ? ਤੁਰੰਤ ਸੜ ਕੇ ਸਵਾਹ ਨਾ ਹੋ ਜਾਏਗਾ? ਜਿਸ ਅਕਾਲ ਪੁਰਖ ਨੂੰ ਇਨਸਾਨ ਕਹਿੰਦਾ ਉਹ ਮੇਰਾ ਹੀ ਹੈ, ਔਰ ਇਤਨੀ ਵੱਡੀ ਪਾਵਰ ਜਿਹਦੇ ਵਾਸਤੇ ਲਿਖਿਆ ਹੈ, ਜਿਤਨੀ ਬਨਸਪਤੀ, ਜਿਤਨੇ ਜੀਵ ਜੰਤੂ, ਜੋ ਵੀ ਲੌਕਿਕ ਪਰਲੌਕਿਕ, ਜੋ ਵੀ ਦ੍ਰਿਸ਼ ਅਦ੍ਰਿਸ਼ ਕੁਛ ਵੀ ਹੈ, ਚੰਗਾ ਮੰਦਾ ਇੱਥੇ ਤੱਕ ਕੁਛ ਵੀ ਧਰਤੀ ਦੇ ਉੱਤੇ, ਸਭ ਉਹਦੀ ਰਚਨਾ ਹੈ, ਉਹਦੇ ਵਿੱਚੋਂ ਨਿਕਲਿਆ ਹੈ। ਜਿਹਦੇ ਵਿੱਚੋਂ ਇਤਨੀ ਅਪਾਰ, ਇਤਨੀ ਵੱਡੀ ਬਹੁਮੁੱਲੀ ਰਚਨਾ ਨਿਕਲੀ, ਉਹ ਆਪ ਕਿੰਨਾ ਵੱਡਾ ਹੋਏਗਾ, ਕਿਤਨਾ ਵਿਸ਼ਾਲ ਹੋਏਗਾ। ਜੇ ਉਹ ਸਾਰੀ ਵਿਸ਼ਾਲਤਾ ਹੀ ਇੱਕ ਬੰਦੇ ਦੇ ਅੰਦਰ ਆ ਕੇ ਪ੍ਰਵਿਸ਼ਟ ਹੋ ਜਾਏ, ਉਹ ਇਸ ਨੂੰ ਬਰਦਾਸ਼ਤ ਕਰ ਸਕੇਗਾ? ਅਸੀਂ ਧਿਆਨ ਦੇਈਏ ਉਸ ਪਾਸੇ ਜਦੋਂ ਜਿਹੜੀ ਤੁਲਸਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਚੱਟ ਲਏ ਸੀ, ਉਸ ਨੂੰ ਬ੍ਰਹਮ ਗਿਆਨ ਮਿਲ ਗਿਆ, ਤ੍ਰਿਕਾਲ ਦ੍ਰਿਸ਼ਟੀ ਮਿਲ ਗਈ, ਉਸ ਵਕਤ ਕੀ ਹੋਇਆ, ਗੁਰੂ ਨਾਨਕ ਪਾਤਸ਼ਾਹ ਬਚਨ ਕਰਕੇ ਉਸ ਨੂੰ ਸੋਝੀ ਉਹਦੀ ਸਾਰੀ ਖੋਹ ਲਈ ਸੀ। ਜਦੋਂ ਮਾਤਾ ਨਾਨਕੀ ਜੀ ਨੇ ਇਹ ਕਿਹਾ ਕਿ ਪੁੱਤਰ ਉਹ ਤੈਨੂੰ ਅੱਜ ਦਾਸੀਆਂ ਵੀ ਮਖੋਲਾਂ ਕਰਦੀਆਂ ਨੇ, ਧਿਆਨ ਦੇਣਾ ਇਹ ਸਤਿਗੁਰੂ ਦਾ ਹੀ ਬਣਾਇਆ ਸਾਰਾ ਇੱਕ ਅਜਿਹਾ ਚੱਕਰ ਹੈ ਜਿਹਦੇ ਵਿੱਚ ਸਤਿਗੁਰੂ ਨੂੰ ਪਤਾ ਕਿਹਨੂੰ ਕਿੱਥੇ ਰੱਖਣਾ। ਹੁਣ ਉਹ ਤੁਲਸਾ ਦਾਸੀ ਸੀ, ਉਹਦੇ ਕੋਲ ਤਾਕਤ ਵੱਡੀ ਆ ਗਈ ਪਰ ਭਾਂਡਾ ਛੋਟਾ ਸੀ। ਸਤਿਗੁਰੂ ਪਾਤਸ਼ਾਹ ਉਸ ਵਕਤ ਕੀ ਕਹਿੰਦੇ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਕਮਲੀ ਚਮਲੀ ਕੇ ਬਚ ਐਸੇ ਇਨਕੇ ਕਹੇ ਨਾ ਮਨ ਉਹ ਕੈਸੇ। ਸਤਿਗੁਰੂ ਨੂੰ ਵੀ ਪਤਾ ਸੀ ਕਿ ਇਹਨੂੰ ਸੋਝੀ ਆ ਗਈ ਪਰ ਨਾਲ ਹੀ ਬਚਨ ਕੀਤਾ ਹੈ ਤੇ ਕਮਲੀਏ ਇਹਦੀ ਗੱਲ ਦਾ ਯਕੀਨ ਨਹੀਂ ਕਰਨਾ। ਇਹ ਕਿਉਂ ਲਫ਼ਜ਼ ਵਰਤਿਆ, ਕਿਉਂਕਿ ਉਸ ਦੇ ਅੰਦਰ ਬੜੀ ਵੱਡੀ ਤਾਕਤ ਜੋ ਹੈ ਉਤਰ ਚੁੱਕੀ ਸੀ, ਬੜੀ ਵੱਡੀ ਤਾਕਤ ਦਾ ਪ੍ਰਕਾਸ਼ ਹੋ ਚੁੱਕਿਆ ਸੀ, ਜਿਹੜੀ ਹੋ ਸਕਦਾ ਉਹ ਬਰਦਾਸ਼ਤ ਨਾ ਕਰ ਸਕਦੀ। ਪਰ ਅਖੀਰਲੇ ਸਮੇਂ ਵਿੱਚ ਉਹਨੇ ਪ੍ਰਾਣ ਤਿਆਗੇ, ਭਈ ਮੁਕਤ ਗਮਨੀ ਹਰ ਗ੍ਰਿਹਾ, ਉਹ ਫਿਰ ਵੀ ਗੁਰੂ ਦੇ ਚਰਨਾਂ 'ਚ ਪਹੁੰਚ ਗਈ ਸੀ ਅਰਜ਼ ਕਰਨ ਤੋਂ ਭਾਵ ਉਹ ਤੁਲਸਾ ਦਾਸੀ ਦੇ ਅੰਦਰ ਸਿਰਫ ਗੁਰੂ ਨਾਨਕ ਪਾਤਸ਼ਾਹ ਦਾ ਚਰਨ ਚੱਟਣ ਦੇ ਨਾਲ ਇਤਨੀ ਤਾਕਤ ਆ ਗਈ ਸੀ, ਉਹ ਜਿਹੜੇ ਰੱਬ ਨੂੰ ਦੁਨੀਆਂ ਕਹਿੰਦੀ ਹੈ ਸਿਰਫ ਮੇਰਾ, ਜੇ ਉਹ ਪੂਰਾ ਪਰਮਾਤਮਾ ਇਨਸਾਨ ਦੇ ਅੰਦਰ ਉਤਰ ਜਾਵੇ ਇਨਸਾਨ ਕੀ ਕਰੇਗਾ, ਬਰਦਾਸ਼ਤ ਕਰ ਲਏਗਾ ਉਹ ਤਾਕਤ ਨੂੰ, ਕਿਉਂਕਿ ਇਹ ਉਹਦਾ ਵਿਧਾਨ ਹੈ, ਉਹਦੀ ਵਿਧੀ ਹੈ, ਉਹ ਜਿਤਨਾ ਹੈ ਸਾਰਿਆਂ ਵਿੱਚ ਵਿਆਪਤ ਹੈ। ਸਭ ਮਹਿ ਰਮਿਆ ਰਾਮ ਹਮਾਰਾ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹੇ ਉਹ ਪੁਕਾਰ। ਸੰਤ ਕੌਣ ਨੇ, ਜਿਨ੍ਹਾਂ ਦੇ ਅੰਦਰ ਉਹ ਰਾਮ ਹੈ ਸੀ, ਉਹਨਾਂ ਨੂੰ ਉਜਾਗਰ ਹੋ ਗਿਆ, ਪ੍ਰਗਟ ਹੋ ਗਿਆ। ਫਿਰ ਉਹਨਾਂ ਨੇ ਵੇਖਿਆ ਉਹ ਜਿਹੜੇ ਰਾਮ ਨੂੰ ਕਹਿੰਦਾ ਸੀ ਮੇਰਾ ਹੀ ਹੈ ਉਹ ਸਾਰਿਆਂ ਦਾ, ਉਹਨਾਂ ਨੇ ਫਿਰ ਦੱਸਿਆ ਦੁਨੀਆਂ ਦੇ ਲੋਕੋ ਉਹ ਸਾਰਿਆਂ ਦੇ ਵਿੱਚ ਹੈ, ਹਰ ਇੱਕ ਜੀਵ ਜੰਤੂ ਹਰ ਇੱਕ ਪ੍ਰਾਣੀ ਵਿੱਚ, ਤੇ ਅੱਜ ਜਲ ਦੇਵਤਾ ਵੀ ਜੋ ਹੈ ਉਸ ਪ੍ਰਭੂ ਦੇ ਦਰਸ਼ਨਾਂ ਨੂੰ ਵਿਆਕੁਲ ਹੋ ਰਿਹਾ ਹੈ। ਸੋ ਅਰਜ ਕਰ ਰਿਹਾ ਸੀ ਉਹ ਅਕਾਲ ਪੁਰਖ ਕਿਸੇ ਇੱਕ ਦਾ ਨਹੀਂ, ਉਹ ਸਾਰਿਆਂ ਦਾ ਸਾਂਝਾ ਹੈ। ਸੋ ਉਸ ਸਾਂਝਤਾਈ ਨੂੰ ਵੇਖਦੇ ਹੋਏ ਸ੍ਰੀ ਸਤਿਗੁਰੂ ਪਾਤਸ਼ਾਹ ਸਾਹਿਬਜ਼ਾਦੇ ਦੇ ਰੂਪ ਵਿੱਚ ਹਨ, ਔਰ ਕੀ ਵੇਖਿਆ ਕਿ ਜਲ ਦੇਵਤਾ ਵਾਰ ਵਾਰ ਨੇੜੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੋ ਉਸ ਦੀ ਸੁਣ ਕੇ ਹਿਰਦੇ ਦਾ ਭਾਵ ਪੂਰਾ ਕਰਨ ਵਾਸਤੇ ਆਪਣੇ ਮਾਮਾ ਜੀ ਦੀ ਗੋਦੀ ਦੇ ਵਿੱਚ ਥੋੜੀ ਜੂ ਹਿੱਲ ਜੁਲ ਕੀਤੀ।
ਵੈ ਚਰਨਾ ਬੁਝ ਕੋ ਤਬ ਹੂੰ ਤਰਨੀ ਤਟ ਜੰਗ ਤਰੇ ਲਰਕਾਈ।
ਉਸ ਵਕਤ ਸਾਹਿਬ ਪਾਤਸ਼ਾਹ ਨੇ ਕਿਸ਼ਤੀ ਦੇ ਵਿੱਚ ਬੈਠ ਕੇ ਮਾਮਾ ਜੀ ਦੀ ਗੋਦ ਵਿੱਚੋਂ ਉਤਰ ਕੇ ਕਿਸ਼ਤੀ ਵਿੱਚ ਜਦੋਂ ਬੈਠੇ ਔਰ ਕਿਸ਼ਤੀ ਦੇ ਵਿੱਚੋਂ ਆਪਣੇ ਚਰਨਾਂ ਨੂੰ ਬਾਹਰ ਨੂੰ ਜਦੋਂ ਕਰ ਲਿਆ,
ਮੂਰਤ ਧਾਰ ਪਖਾਰਤ ਹੈ ਮੁਦ ਧਾਰਤ ਹੈ ਲਹਿਕੈ ਜਲ ਰਾਈ।
ਕਵੀ ਸੰਤੋਖ ਸਿੰਘ ਜੀ ਫਿਰ ਇੱਕ ਅਜਿਹਾ ਭੇਦ ਦੱਸਣ ਲੱਗੇ ਕਿ ਉਸ ਵਕਤ ਫਿਰ ਇੱਕ ਕੌਤਕ ਵਾਪਰਿਆ, ਜੋ ਜਲ ਦੇਵਤਾ ਸੀ ਉਹ ਆਪਣੇ ਨਿੱਜੀ ਸਰੂਪ ਵਿੱਚ ਪ੍ਰਗਟ ਹੋ ਗਿਆ ਸਾਹਮਣੇ, ਔਰ ਮਨੁੱਖ ਦਾ ਰੂਪ ਧਾਰ ਕੇ ਆ ਕੇ ਪ੍ਰਭੂ ਦੇ ਚਰਨਾਂ ਚ ਪ੍ਰਣਾਮ ਕੀਤੀ।
ਪਾਪ ਅਨੇਕਨ ਕੇ ਹਰਤਾ ਇਹ ਮੰਗਲ ਕੇ ਕਰਤਾ ਸਮੁਦਾਈ।
ਉਸ ਵਕਤ ਫਿਰ ਉਹ ਸਿਫਤ ਕਰਨ ਲੱਗਾ ਕਿ ਪਾਪ ਅਨੇਕਨ ਕੇ ਹਰਤਾ ਹੈ ਪ੍ਰਭੂ, ਤੁਸੀਂ ਅਨੇਕਾਂ ਪਾਪਾਂ ਦਾ ਨਾਸ ਕਰਨ ਵਾਲੇ ਹੋ, ਤੁਸੀਂ ਮੰਗਲ ਤੋਂ ਭਾਵ ਖੁਸ਼ੀ ਦੇਣ ਵਾਲੇ ਹੋ, ਤੁਸੀਂ ਸਾਰੇ ਕਾਰਜ ਨੂੰ ਸਿੱਧ ਕਰਨ ਵਾਲੇ, ਕਿਰਪਾ ਕਰਨ ਵਾਲੇ ਹੋ।
ਹਰਾ ਅਪਰ ਨਹੀਂ ਅਵਲੋਕ ਤੇ ਇੱਕ ਸ਼੍ਰੀ ਗੁਰਦਰਸਾਏ।
ਪਰ ਜਦੋਂ ਇਹ ਕੌਤਕ ਵਾਪਰਿਆ ਉਸ ਵਕਤ ਕੀ ਹੋਇਆ, ਕਿਸੇ ਨੂੰ ਕੁਛ ਨਾ ਪਤਾ ਲੱਗਿਆ, ਸੰਗੀ ਸਾਥੀਆਂ ਨੂੰ ਸਿਰਫ ਇਹੀ ਵਿਖੇ ਕਿ ਇਹ ਜੋ ਸਾਹਿਬਜ਼ਾਦੇ ਹਨ ਮੇਰੇ ਸਾਡੇ ਸਾਹਮਣੇ ਬੈਠੇ ਨੇ ਔਰ ਅਸੀਂ ਇੱਕ ਕਿਸ਼ਤੀ ਵਿੱਚ ਘੁੰਮ ਰਹੇ ਹਾਂ। ਜੋ ਸਾਹਿਬ ਪਾਤਸ਼ਾਹ ਦੇ ਮਾਮਾ ਜੀ ਹਨ ਕਿਰਪਾਲ ਚੰਦ ਜੀ, ਉਹਨਾਂ ਨੂੰ ਸਿਰਫ ਇਹੀ ਵਿਖਦਾ ਹੈ ਕਿ ਇਸ ਵਕਤ ਸਾਹਿਬਜ਼ਾਦਾ ਇੱਥੇ ਬੈਠਾ ਹੈ ਔਰ ਸਾਰੇ ਆਸੇ ਪਾਸੇ ਦਾ ਜੋ ਮਾਹੌਲ ਹੈ ਇਸ ਨੂੰ ਦੇਖ ਰਹੇ ਹਾਂ। ਪਰ ਅਸਲੀ ਭੇਤ ਜਿਹੜਾ ਸੀ ਉਹ ਕੋਈ ਨਾ ਜਾਣ ਸਕਿਆ ਕਿ ਉਸ ਵਕਤ ਸਾਹਿਬਜ਼ਾਦਾ ਜੋ ਹੈ ਆਪਣੇ ਚਰਨ ਉਹਨਾਂ ਨੇ ਕਿਸ਼ਤੀ ਤੋਂ ਬਾਹਰ ਕਰ ਲਏ, ਆਪਣੀ ਮਾਇਆ ਨੂੰ ਅਜਿਹਾ ਵਿਸਤਰਿਤ ਕੀਤਾ ਕਿ ਉਸ ਵਕਤ ਜਲ ਦੇਵਤਾ ਮਨੁੱਖ ਰੂਪ ਵਿੱਚ ਆ ਕੇ ਨਮਸਕਾਰ ਕਰਨ ਲੱਗ ਪਿਆ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਗੰਗਾ ਤੇ ਜਾਂਦੇ ਹਨ, ਉਸ ਵਕਤ ਦਾ ਵੀ ਅਜਿਹਾ ਪ੍ਰਮਾਣ ਮਿਲਦਾ ਹੈ ਕਿ ਗੰਗਾ ਜੋ ਹੈ ਇੱਕ ਔਰਤ ਦੇ ਰੂਪ ਵਿੱਚ ਸਾਹਮਣੇ ਪ੍ਰਗਟ ਹੋਈ ਸੀ। ਕੀ ਹੋਇਆ, ਉਸ ਦੇ ਸਾਰੇ ਬਸਤਰ ਜੋ ਹਨ ਫਟੇ ਹੋਏ ਸੀ, ਬੜੀ ਅਜੀਬ ਜੀ ਹਾਲਤ। ਸਿੱਖਾਂ ਨੇ ਪੁੱਛਿਆ, ਗਰੀਬ ਨਵਾਜ ਪਾਤਸ਼ਾਹ ਇਹ ਕੌਣ ਹੈ? ਉਸ ਵਕਤ ਸਤਿਗੁਰੂ ਜੀ ਬਚਨ ਕੀਤਾ, ਇਹ ਗੰਗਾ ਹੈ, ਦੁਨੀਆਂ ਦੇ ਜਿਤਨੇ ਪਾਪ ਹਨ ਪਾਪਾਂ ਦੇ ਕਰਕੇ ਇਹਦੀ ਇਹ ਹਾਲਤ ਹੋਈ ਹੈ। ਭਾਵ ਜਿਤਨੇ ਤੀਰਥ ਵੀ ਹਨ, ਤੀਰਥ ਅਸਥਾਨ ਹਨ, ਦੇਵੀ ਦੇਵਤੇ ਚਾਹੇ ਕੋਈ ਵੀ ਤਾਕਤ ਉਸ ਸਤਿਗੁਰੂ ਦੇ ਚਰਨਾਂ ਨੂੰ ਲੋਚਦੀ ਹੈ, ਇੱਥੇ ਵੀ ਅਜਿਹੀ ਤਾਕਤ ਜੋ ਹੈ ਪ੍ਰਤੱਖ ਪ੍ਰਗਟ ਹੋਈ। ਹਰ ਪਾਸੇ ਜੋ ਮਿੱਤਰ ਹਨ ਨਾਲ ਦੇ, ਉਹ ਸੋਚਦੇ ਹਨ ਕਿ ਸਿਰਫ ਕਿਸ਼ਤੀ ਚ ਘੁੰਮ ਰਹੇ ਹਾਂ, ਪਰ ਉਸ ਵਕਤ ਸਾਹਿਬ ਪਾਤਸ਼ਾਹ ਬੇਸ਼ੱਕ ਬਚਪਨ ਵਿੱਚ ਹਨ, ਪਰ ਅੰਦਰ ਜਿਹੜੀ ਤਾਕਤ ਹੈ ਉਹ ਬਹੁਤ ਵੱਡੀ ਹੈ। ਉਹਨਾਂ ਨੇ ਉਸ ਜਲ ਦੇਵਤਾ ਦੇ ਹਿਰਦੇ ਦੀ ਜਾਣ ਕੇ ਆਪਣੇ ਚਰਨ ਉਸ ਵੱਲ ਕੀਤੇ ਔਰ ਉਸ ਦੇਵਤੇ ਨੇ ਆ ਕੇ ਨਮਸਕਾਰ ਕਰ ਦਿੱਤੀ।
ਪਦ ਅਰਬਿੰਦ ਪਖਾਰ ਕੈ ਜਲ ਮੈਂ ਗਇਓ ਸਮਾਇ।
ਜਲ ਦੇਵਤਾ ਜੋ ਹੈ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕਰਕੇ ਮੁੜ ਆਪਣੇ ਭਵਨ ਵਿਖੇ, ਆਪਣੇ ਜਲ ਦੇ ਵਿਖੇ ਹੀ ਸਮਾ ਗਿਆ।
ਵਈਆ ਦੀਨ ਮਲਾਹ ਕੁਦਾਨ ਮਹਾ ਕਹਿ ਬਾਕ ਤਿਸੇ ਤਰਨੀ ਚਲਵਾਈ।
ਉਸ ਤੋਂ ਬਾਅਦ ਜੋ ਮਲਾਹ ਸੀ, ਜਿਹੜਾ ਬੇੜੀ ਚਲਾਉਣ ਵਾਲਾ ਸਾਹਿਬਜ਼ਾਦੇ ਨੇ ਉਸ ਨਾਲ ਬਚਨ ਕੀਤੇ, ਉਸ ਨੂੰ ਬਹੁਤ ਸਾਰਾ ਧਨ ਵੀ ਦਿੱਤਾ ਔਰ ਕਹਿਆ ਕਿ ਬੇੜੀ ਵਾਲਿਆ ਅੱਗੇ ਨੂੰ ਬੇੜੀ ਨੂੰ ਤੋਰ ਲੈ।
ਵੀਰ ਗੰਭੀਰ ਮੈਂ ਜਾਏ ਫਿਰੀ ਤਬ ਬੇਗ ਕੇ ਸਾਥ ਹੀ ਸ਼ੀਘਰ ਧਵਾਈ।
ਉਸ ਤੋਂ ਬਾਅਦ ਕੀ ਹੋਇਆ, ਜੋ ਬੇੜੀ ਸੀ, ਕਿਸ਼ਤੀ ਸੀ, ਇੱਕ ਬੜੇ ਹੀ ਗੰਭੀਰ ਤੋਂ ਭਾਵ ਡੂੰਘੇ ਜਲ ਦੇ ਵਿੱਚ ਜਾਂ ਬੜੇ ਹੀ ਛੱਲਾਂ ਵਾਲੇ ਜਲ ਵਿੱਚ, ਜਿਹੜਾ ਕਿ ਬੜੀ ਹੀ ਤੀਬਰਤਾ ਦੇ ਨਾਲ ਬੜੇ ਵੇਗ ਨਾਲ ਵਹਿ ਰਿਹਾ ਸੀ, ਬੇੜੀ ਜੋ ਹੈ ਅਜਿਹੇ ਜਲ ਵਿੱਚ ਜਾ ਪਹੁੰਚੀ ਔਰ ਉਸ ਵਕਤ ਮਲਾਹ ਨੇ ਪੂਰੇ ਜ਼ੋਰ ਦੇ ਨਾਲ ਉਸ ਬੇੜੀ ਨੂੰ ਹੋਰ ਭਜਾ ਲਿਆ।
ਕਬ ਜਾਤ ਪਰੇ ਨਵਕਾ ਕਬ ਲਿਆਵਤ ਬੇਗਤ ਵਾਰ ਲਗਾਈ।
ਅਜਿਹਾ ਹੋਇਆ ਕਿ ਬੇੜੀ ਜੋ ਹੈ ਕਈ ਤਰ੍ਹਾਂ ਦੇ ਪਾਸੇ ਘੁੰਮਦੀ ਹੈ, ਜਲ ਦਾ ਪ੍ਰਵਾਹ ਬੜਾ ਤੇਜ ਸੀ। ਉਸੇ ਢੰਗ ਦੇ ਨਾਲ ਜੋ ਮਲਾਹ ਹੈ ਉਹ ਵੀ ਸਿਆਣਾ ਸੀ, ਆਪਣੇ ਢੰਗ ਦੇ ਨਾਲ ਬੇੜੀ ਨੂੰ ਤੇਜ ਚਲਾ ਕੇ ਲੈ ਆਇਆ।
ਬਾਂਧਤ ਹੈ ਕਬ ਫੇਰ ਚੜੈ ਸਿਸ ਦੌਰਤ ਹੈ ਕਿਲ ਕੈ ਬਿਗਸਾਈ।
ਉਸ ਤੋਂ ਬਾਅਦ ਜਦੋਂ ਗੰਗਾ ਦੇ ਕਿਨਾਰੇ ਲੱਗੇ, ਉੱਥੇ ਫਿਰ ਆਪਸ ਵਿੱਚ ਬੱਚੇ ਜੋ ਹਨ ਸਾਹਿਬਜ਼ਾਦੇ ਦੇ ਨਾਲ ਖੇਡਦੇ ਹਨ। ਜਦੋਂ ਸਾਹਿਬਜ਼ਾਦਾ ਅੱਗੇ ਭੱਜਦੇ ਹਨ ਤੇ ਉਸ ਵਕਤ ਬੱਚੇ ਉਹਨਾਂ ਨੂੰ ਫੜਦੇ ਹਨ, ਕਈ ਤਰ੍ਹਾਂ ਦੇ ਖੇਡ ਕਰ ਰਹੇ ਹਨ।
ਜਲ ਕੇ ਤਟ ਕ੍ਰੀੜਤ ਹੈ ਮੁੱਢ ਸੋ ਕਰ ਪੰਕਜ ਕੋ ਨਿਜ ਪੰਕਤ ਸਾਵੇ।
ਉਹ ਸਤਿਗੁਰੂ ਪਾਤਸ਼ਾਹ ਅਜਿਹੇ ਕੌਤਕ ਕਰਦੇ ਹਨ, ਕਿਉਂਕਿ ਸਾਧ ਸੰਗਤ ਜੀ ਜਦੋਂ ਵੀ ਅਕਾਲ ਪੁਰਖ ਧਰਤੀ ਦੇ ਉੱਤੇ ਅਵਤਰਿਤ ਹੁੰਦੇ ਹਨ, ਕਦੀ ਵੀ ਆਪਣਾ ਸ਼ੁੱਧ ਬ੍ਰਹਮ ਸਰੂਪ ਲੈ ਕੇ ਨਹੀਂ ਆਉਂਦੇ। ਜਦੋਂ ਵੀ ਧਰਤੀ ਤੇ ਅਵਤਾਰ ਧਾਰਦੇ ਹਨ, ਨਾਲ ਦੀ ਨਾਲ ਮਾਇਆ ਦੀ ਕਨਾਤ ਤਾਣ ਦਿੰਦੇ ਨੇ, ਮਾਇਆ ਦੀ ਚਾਦਰ, ਔਰ ਵੇਖੋ ਕੈਸੇ ਕੌਤਕ ਕਰ ਰਹੇ ਨੇ, ਵੇਖਣ ਵਾਲਾ ਸਮਝੇਗਾ ਹੈ ਤੇ ਬੱਚਾ ਹੀ। ਜਦੋਂ ਸਾਹਿਬਜ਼ਾਦਾ ਔਰ ਨਾਲ ਦੇ ਸੰਗੀ ਸਾਥੀ ਗੰਗਾ ਦੇ ਕਿਨਾਰੇ ਉੱਤੇ ਖੇਡ ਰਹੇ ਨੇ, ਬੱਚਿਆਂ ਵਾਂਗੂ ਕਈ ਤਰ੍ਹਾਂ ਦੇ ਖੇਡਾਂ ਕਰਦੇ ਕਰਦੇ ਕਿਤੇ ਪਾਣੀ ਮਿਲੀ ਹੋਈ ਮਿੱਟੀ ਚਿੱਕੜ ਹੈ ਉਸ ਦੇ ਵਿੱਚ ਹੀ ਆਪਣੇ ਹੱਥ ਪਾ ਦਿੰਦੇ ਹਨ।
ਗਨ ਲੋਕ ਬਿਲੋਕਨ ਹੇਤ ਖਰੇ ਕਰ ਜੋਰਤ ਦੂਰਤ ਸੀਸ ਨਿਵਾਵੇ।
ਜਿਤਨੀ ਲੋਕਾਈ ਦੂਰ ਦੂਰ ਖੜੀ ਸੀ ਉਹਨਾਂ ਨੇ ਜਦੋਂ ਚਿਹਰਾ ਵੇਖਣਾ, ਉਸ ਦੀ ਚਾਲ ਵੇਖਣੀ, ਬੋਲਣ ਦਾ ਢੰਗ ਵੇਖਣਾ, ਅਜਿਹੀ ਪ੍ਰਭਤਾ ਵੇਖਣੀ ਤੇ ਦੂਰ ਖੜੇ ਹੋਏ ਲੋਕਾਂ ਨੇ ਸਹਿਜ ਸੁਭਾਅ ਹੀ ਉਸ ਸਾਹਿਬਜ਼ਾਦੇ ਦੇ ਚਰਨਾਂ ਵਿੱਚ ਸੀਸ ਝੁਕਾ ਦੇਣਾ।
ਹਰ ਸਹਿ ਪਰ ਸਹਿ ਹਰ ਖੈ ਔਰ ਮੈਂ ਬਹੁ ਭਾਵ ਤਰੇ ਗੁਣ ਪਾਖ ਸੁਣਾਵੇ।
ਆਪਸ ਵਿੱਚ ਲੋਕ ਜੋ ਹੈ ਜਿਤਨੀ ਲੋਕਾਈ ਹੈ ਇਸ ਸਾਹਿਬ ਦੇ ਦੀਦਾਰ ਕਰਕੇ ਹੱਸਦੇ ਹਨ, ਖੇਡਦੇ ਹਨ, ਆਨੰਦਮਈ ਅਵਸਥਾ ਵਿੱਚ ਹੋ ਕੇ ਆਪਸ ਵਿੱਚ ਵਿਚਾਰਾਂ ਕਰਦੇ ਹਨ, ਆਪਸ ਵਿੱਚ ਸਾਹਿਬਜ਼ਾਦੇ ਦਾ ਜਸ ਕਰ ਰਹੇ ਹਨ।
ਗੁਰ ਤੇਗ ਬਹਾਦਰ ਕੇ ਨੰਦਨ ਜਾਗਤ ਜ਼ਾਹਰੀ ਜੋਤ ਜਨਾਵੇ।
ਔਰ ਆਪਸ ਵਿੱਚ ਵਿਚਾਰ ਕਰਦੇ ਹਨ, ਇਹ ਜੋ ਸਾਹਿਬਜ਼ਾਦੇ ਹਨ ਇਹ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਪੁੱਤਰ ਹਨ, और दुनिया दे विच लुकाई दे विच अपना जस जो है भरपूर कर रहे हन।
जुत चंचलता चितवंत चहूं दिश मान रखा कर का चतुराई।
और उस तो बाद अपने नेत्रां दे नाल प्रभु हर पासे वेख रहे हन बड़ी ही चंचलता दे नाल, किते अपने चरणा दे नाल दौड़ के आसे पासे जांदे हन।
गन मानव मैं अस नाहे को जिस दिश को न डीठ लगाई।
और कवि संतोख सिंह जी दसदे हन के पूरी लुकाई दे विच गन तो भाव एक वड्डा समूह इकट्ठ, उस इकट्ठ वाल साहिब पातशाह निगाह करदे हन। कोई अजिहा इंसान नहीं सी जो के साहिबजादे दी निगाह तो बचे, भाव हर एक इंसान दे उत्ते साहिबजादे ने अपनी मेहर भरी निगाह जो है उस वक्त पा दिती।
बहु बालक मैं मिल खेलत है मृद मूरत माधुरी पैशब शाई।
बहुत सारे बालकां दे विच मिल के इस तरह जो साहिबजादे हन खेड रहे हन, और अपने हसन दे नाल बचन करन दे नाल जो अमृतमई उना दे बचन हन, उना दा जो मुस्कुराउना है फुल्लां दी वर्खा समान है, भाव हर पासे खुशियां ही खुशियां फैला रहे हन।
हर बंदन कीरत गावत जात अवलोकित रीत पुनीत सुहाई।
और जितने भी लोक हन उस वक्त साहेबजादे नु बंदन करदे हन, नमस्कार करदे हन, अपनी रीति मुताबक भाव बहुत सारा अदब कर रहे हन।
जाचक जाच न जोई करे सुनता हूं कृपाल दिवावत है।
उस वक्त जितने भी जाचक भाव मंगन वाले फरियादी आ रहे हन जो साहेब पातशाह दे नाल उना दे मामा जी हन कृपाल चंद जी, उना फरियादियां नू उना मंगन वालियां नू जाचकां नू जो भी कोल है दे रहे हन।
खेलत बीत गयो एक जाम महाया भेराम सुहावत है।
इस तरह खेड दे एक पहर जो है बीत गया, और ओ समा जो है बड़ा ही सुहावना बड़ा ही आनंददायक प्रतीत हो रहा है।
श्री गुजरी तब दास पठियो कहो जाए चलो सो बुलावत है।
उस वक्त श्री माता गुजरी जी ने एक दास भेजा के हे गुरु के सिखा जा के मेरे सपुत्र नू और मेरे भ्राता नू सारिया नू वापस बुला लियावो।
हाथ नजोर करी बिनती प्रभु जो जननी उतलावत है।
उस गुरु के सिख ने आके हाथ जोड़ के बेनती कीती के साहेब जादेओ आप नू आप जी दे जो श्री माता जी हन याद कर रहे हन।
मातुल लालत चालत है बच पालत है जिम पाख सुनावे।
उस वक्त जो सतगुरु पातशाह जी दे मामा जी हन कृपाल चंद जी, जिमे पातशाह साहिब ज़्यादा बचन करता है उसे तरह उना दे बचना दे अनुकूल रह के उना दा हुकम मन दे होए चलदे जा रहे हन।
सेवक केर सिकंद अरूढ़ पिखे पुर बीत कते हुलसावे।
उस तो बाद साहिब ज़्यादे कैसे कौतक कर रहे हन, खरे कितनी कु तपस्या किसे ने कीती होएगी ता किते जा के जदो मनुखा दे विच प्रभु आउंदे ने उना दे कृपा करदे ने। एक दास दे मोढ़ियां दे उत्ते बैठ के साहिबजादे फिर उसनु कहंदे ने चल पटना साहिब दी जितनी गलियां ने ओ मैनू विखा के लिया, भाव दास दे मोढ़ियां उत्ते बह के साहिबजादे जा रहे हन।
ताहि पलाए बस फदावत है उछलंते ओ तंग तुरंग जो जावे।
जिस तरह घोड़े उत्ते सवारी करी दी है उस तरह साहिबजादे उसनु कहंदे ने छलांगा मार के चल भज्या चल, भाव अजिहे कौतक कर रहे हन।
धाम बरे सुख धाम प्रभु जिस नाम जपे जन मोख को पावे।
कवि संतोख सिंह जी दस रहे हन इस तरह ओ साहिब पातशाह अपने घर विखे प्रवेश कीते केड़े सतगुरु जिन्हां दा नाम जपन दे नाल जिन्हां दा नाम हिरदे च टिकाउन दे नाल जो जन हन सेवक हन सिख हन प्रीतवान हन ओ मुक्ति नू प्राप्त कर लैंदे हन।
श्री गुजरी उठ गोद लिए मन मोद किए सुत लालत है।
उस तो बाद श्री माता गुजरी जी उना ने अपने इस सपुत्र नू जो के जगत दा स्वामी है अपनी गोद विच बिठा लिया और बड़े ही प्यार दे नाल बचन करन लगे लाड लडाउंदे हन।
सुंगत माथ पलोसत हाथ स्नेह के साथ निहालत है।
उस तो बाद श्री माता गुजरी जी अपने इस बड़े ही सुंदर साहिबजादे दे मत्थे नू चुमदे हन, प्यार करदे हन और बड़े ही प्रेम दे बचन करदे हन। सो साध संगत जी, समा हो चुकिया है, होइयां भुल्लां दी माफी देना, अगे तो सतगुरु पातशाह कृपा करन होर बल बख्शन के साध संगत दी सेवा करिए। सो उस साहिब नू धन कहिए, सब गज के कहो धन श्री सतगुरु नानक देव जी सचे पातशाह, धन श्री सतगुरु जगजीत सिंह जी सचे पातशाह, धन श्री सतगुरु उदय सिंह जी सचे पातशाह।